ਕਲਗੀਆਂ ਵਾਲੇ ਪਾਤਸ਼ਾਹ ਆਪਣੇ ਦਰਬਾਰ ਚ ਸਜੇ ਬੈਠੇ ਸੰਗਤ ਨੂੰ ਗੁਰਸਿੱਖਾਂ ਨੂੰ ਜਪਜੀ ਸਾਹਿਬ ਦਾ ਮਹਾਤਮ ਦੱਸ ਰਹੇ ਹਨ। ਜਪਜੀ ਸਾਹਿਬ ਦੇ ਪ੍ਰਾਰੰਭ ਵਿਚ ਜੋ ਸਤਿਗੁਰੂ ਜੀ ਨੇ ਨਿਰੰਕਾਰ ਅਕਾਲ ਪੁਰਖ ਦਾ ਪਰਮੇਸ਼ਰ ਦਾ ਸਵਰੂਪ ਵਰਣਨ ਕੀਤਾ ਹੈ ਮੰਗਲ ਵਿਚ ਮੂਲ ਮੰਤਰ ਦੇ ਵਿਚ, ਉਸ ਮੂਲ ਮੰਤਰ ਦਾ ਮਹਾਤਮ ਕੀ ਹੈ? ਇੱਕ ਇੱਕ ਅੱਖਰ ਦਾ ਮਹਾਤਮ ਸਤਿਗੁਰੂ ਜੀ ਨੇ ਦੱਸਿਆ। ਓਅੰਕਾਰਾਏ ਨਮਹ, ਸਤਿਆਏ ਨਮਹ, ਤਤਿਗਿਆਏ ਨਮਹ, ਨਾਰਾਇਣਾਏ ਨਮਹ, ਮੱਖਿਆਏ ਨਮਹ, ਇਹ ਸਾਰੀ ਕਥਾ ਆਪਾਂ ਕੱਲ ਦੇ ਪ੍ਰਸੰਗ ਚ ਵਿਚਾਰੀ ਕਿ ਇੱਕ ਇੱਕ ਅੱਖਰ ਦਾ ਕਿੱਡਾ ਵੱਡਾ ਮਹਾਤਮ ਹੈ, ਕਿੱਡਾ ਵੱਡਾ ਪੁੰਨ ਹੈ, ਉਸ ਅੱਖਰ ਦੇ ਵਿਚ ਪਰਮੇਸ਼ਰ ਦੇ ਕਿਵੇਂ ਸਵਰੂਪ ਦਾ ਵਰਣਨ ਹੋਇਆ। ਹੁਣ ਜਪਜੀ ਸਾਹਿਬ ਦੀਆਂ ਜਿਹੜੀਆਂ ਗਲੇਰੀਆਂ ਪੌੜੀਆਂ ਹਨ ਉਹਦੀ ਵਿਚਾਰ ਪ੍ਰਾਰੰਭ ਹੋ ਰਹੀ ਹੈ। ਇੱਥੇ ਜੋ ਕਥਾ ਆਈ ਹੈ ਉਹ 40 ਪੌੜੀਆਂ ਵਰਣਨ ਹੋਈਆਂ ਜਪਜੀ ਸਾਹਿਬ ਦੀਆਂ, ਵੈਸੇ 38 ਪੌੜੀਆਂ ਹਨ, ਪਰ ਜੋ ਪ੍ਰਾਰੰਭ ਵਿੱਚ ਨਾਨਕੋ ਸੀਪੀ ਸੱਚ ਤੱਕ ਇੱਕ ਪੌੜੀ ਔਰ ਅਖੀਰ ਵਿੱਚ ਜਿਹੜਾ ਸਲੋਕ ਹੈ ਉਹਨੂੰ 40ਵੀਂ ਪੌੜੀ ਦੇ ਨਾਲ ਵਰਣਨ ਕੀਤਾ ਹੈ। ਇਸ ਕਰਕੇ ਇਹਦੇ ਵਿੱਚ ਜਿਹੜੀ ਅੱਗੇ ਕਥਾ ਆਵੇਗੀ ਉਹ 40 ਪੌੜੀਆਂ ਦੇ ਪ੍ਰਥਾਏ ਆਵੇਗੀ। ਤੋ ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਜਪਜੀ ਪੌੜੀ ਪ੍ਰਥਮ ਕਰੇ ਕਾਮਨਾ ਪੂਰ।
ਸ੍ਰੀ ਜਪਜੀ ਸਾਹਿਬ ਜੀ ਦੀ ਜੋ ਪ੍ਰਥਮ ਪਹਿਲੀ ਪੌੜੀ ਹੈ, ਜਦੋਂ ਪਹਿਲੀ ਪੌੜੀ ਦਾ ਜਾਪ ਜਪੀਏ ਕੋਈ ਮਨ ਦੀ ਕਾਮਨਾ ਹੋਵੇ ਉਸ ਕਾਮਨਾ ਦੀ ਪੂਰਤੀ ਹੁੰਦੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਕਰਕੇ। ਹਾਂਜੀ।
ਪਾਠਕ ਸਭ ਸੁਖ ਪਾਏ ਕੈ ਬਿਘਨ ਬਿਨਾਸੈ ਕੂਰ।
ਜਪਜੀ ਸਾਹਿਬ ਦੀ ਪ੍ਰਥਮ ਪੌੜੀ ਦਾ ਜਾਪ ਜਪਣ ਨਾਲ ਜਿਹੜੇ ਜਪਦੇ ਨੇ ਪੜ੍ਹਦੇ ਨੇ ਉਹਨਾਂ ਪਾਠਕਾਂ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ ਔਰ ਉਹਨਾਂ ਦੇ ਜਿੰਨੇ ਵਿਘਨ ਨੇ ਉਹ ਸਾਰੇ ਝੂਠੇ ਵਿਘਨ ਬਿਨਸ ਜਾਣਗੇ, ਨਿਰਵਿਰਤ ਹੋ ਜਾਣਗੇ।
ਆਸ਼ਾ ਪਰ ਦੂਜੀ ਪੜੈ ਆਦ ਸੱਚ ਜੇ ਨਾਮ।
ਕਹਿੰਦੇ ਜੇ ਮਨ ਵਿੱਚ ਆਸਾ ਹੋਵੇ ਤਾਂ ਆਸਾ ਦੀ ਪੂਰਤੀ ਵਾਸਤੇ ਜੋ ਪ੍ਰਥਮ ਪੌੜੀ ਹੈ ਜਿਹਦੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਸ ਪਾਵਨ ਬਚਨ ਦਾ ਜਾਪ ਜਪੀਏ ਤੇ ਮਨ ਦੀ ਆਸਾ ਪੂਰਨ ਹੋ ਜਾਂਦੀ ਹੈ। ਹਾਂਜੀ।
ਦੇਵ ਮੰਤਰ ਅਰ ਚਲਨ ਮੈਂ ਔਸ਼ਦ ਰਸਾਇਣ ਸ਼ਾਮ।
ਕਹਿੰਦੇ ਦੇਵ ਮੰਤਰ ਯਾਨੀ ਕਿ ਇਸ਼ਟ ਨੂੰ ਅਰਾਧਣ ਵਾਸਤੇ, ਆਪਣੇ ਇਸ਼ਟ ਦੇਵ ਨੂੰ ਅਰਾਧਣਾ ਤਾਂ ਵੀ ਪੜੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਜਦੋਂ ਚੱਲਣਾ ਚੱਲਣ ਵੇਲੇ ਵੀ, ਜਦੋਂ ਔਸ਼ਧੀ ਦਵਾਈ ਦਾ ਸੇਵਨ ਕਰਨਾ ਜਾਂ ਦਵਾਈ ਬਣਾਉਣੀ ਹੈ ਤਾਂ ਉਸ ਵੇਲੇ ਵੀ ਇਸ ਪੌੜੀ ਦਾ ਜਾਪ ਜਪਣਾ, ਜਦੋਂ ਕੋਈ ਰਸਾਇਣ ਸਿੱਧ ਕਰਨਾ ਤਾਂ ਉਸ ਵਕਤ ਵੀ ਇਸੇ ਪੌੜੀ ਦਾ ਜਾਪ ਜਪਣਾ ਹੈ।
ਬਿਪਦਾ ਕਾਰਜ ਹਾਨ ਮੈਂ ਗਾਵੈ ਕੋ ਰਹਿ ਲਾਗ।
ਹੁਣ ਜਦੋਂ ਕਿਸੇ ਪ੍ਰਕਾਰ ਦੀ ਕੋਈ ਬਿਪਤਾ ਆਣ ਪਵੇ ਜਾਂ ਕੋਈ ਕਾਰਜ ਨੁਕਸਾਨ ਹੋ ਰਿਹਾ, ਵੇਖ ਰਿਹਾ ਵੀ ਸਾਡਾ ਕੋਈ ਕੰਮ ਨੁਕਸਾਨਿਆ ਜਾ ਰਿਹਾ ਜਾਂ ਕੋਈ ਬਿਪਤਾ ਆ ਪਈ ਹੈ, ਕੋਈ ਔਖਾ ਸਮਾਂ ਆ ਪਿਆ, ਤਾਂ ਉਸ ਵੇਲੇ ਕਿਹੜੀ ਪੌੜੀ ਪੜ੍ਹਨੀ ਆ? ਦੱਸਦੇ ਆ ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਇਸ ਪੌੜੀ ਦਾ ਜਾਪ ਜਪਣਾ ਤਾਂ ਇਸ ਪੌੜੀ ਦੇ ਜਾਪ ਜਪਣ ਨਾਲ ਬਿਪਤਾ ਦੂਰ ਹੋਵੇਗੀ। ਅਗਰ ਕਿਸੇ ਕੰਮ ਦਾ ਨੁਕਸਾਨ ਹੋ ਰਿਹਾ ਤੇ ਉਹ ਨੁਕਸਾਨ ਹੋਣੋਂ ਵੀ ਬੰਦ ਹੋ ਜਾਵੇਗਾ।
ਕਾਰਜ ਕਾਹੂ ਅਟਕ ਮੈਂ ਦੇ ਭੇਟ ਗੁਰ ਭਾਗ।
ਕੋਈ ਕਾਰਜ ਅਟਕ ਜਾਵੇ ਤਾਂ ਉਸ ਕਾਰਜ ਦੇ ਅਟਕਿਆਂ ਉਹ ਗੁਰੂ ਸਾਹਿਬ ਜੀ ਦੀ ਭੇਟ ਯਾਨੀ ਕਿ ਕੜਾਹ ਪ੍ਰਸ਼ਾਦ ਦੀ ਦੇਗਾ ਭੇਟਾ ਕਰਕੇ ਜਾਂ ਦਸਵੰਧ ਦੀ ਮਾਇਆ ਭੇਟ ਕਰਕੇ ਫਿਰ ਇਸ ਪੌੜੀ ਨੂੰ ਜਪਣਾ ਤਾਂ ਉਹ ਕਾਰਜ ਨਹੀਂ ਅਟਕੇਗਾ।
ਨਵ ਕਰ ਨਵ ਗੁਣ ਸੰਗ੍ਰਹਿ ਚੌਥੀ ਕੋ ਕਰ ਧਿਆਨ।
ਨਵਾਂ ਘਰ ਬਣਾਉਣਾ ਹੋਵੇ ਤੇ ਉਹਦੇ ਚ ਪ੍ਰਵੇਸ਼ ਕਰਨਾ ਨਵੇਂ ਘਰ ਚ, ਜਾਂ ਫਿਰ ਗੁਣ ਇਕੱਠੇ ਕਰਨੇ ਨੇ। ਨਵ ਗੁਣ ਦਾ ਮਤਲਬ ਹੈ ਵੀ ਕੋਈ ਗੁਣ ਸਿੱਖਣਾ, ਕਿਉਂਕਿ ਬਹੁਤ ਸਾਰੇ ਗੁਣ ਸਿੱਖੇ ਜਾਂਦੇ ਆ। ਕੋਈ ਕਾਰੀਗਰਤਾ ਦਾ ਗੁਣ ਸਿੱਖਣਾ, ਕਿਸੇ ਨੇ ਕੋਈ ਵਿਦਿਆ ਸਿੱਖਣੀ ਹੈ, ਕਿਸੇ ਨੇ ਹਾਰਮੋਨੀਅਮ ਸਿੱਖਣਾ, ਕਿਸੇ ਨੇ ਕੋਈ ਜੋੜੀ ਵਜਾਉਣੀ ਸਿੱਖਣੀ ਹੈ, ਜਾਂ ਫਿਰ ਕਿਸੇ ਨੇ ਕੋਈ ਸੁਨਿਆਰੇ ਦਾ ਕੰਮ ਸਿੱਖਣਾ, ਜਾਂ ਕਿਸੇ ਨੇ ਕੋਈ ਖੇਤੀ ਦਾ ਕੰਮ ਸਿੱਖਣਾ, ਯਾਨੀ ਕਿ ਕੋਈ ਨਵਾਂ ਗੁਣ ਗ੍ਰਹਿਣ ਕਰਨਾ, ਤਾਂ ਉਸ ਨਵੇਂ ਗੁਣ ਨੂੰ ਗ੍ਰਹਿਣ ਕਰਨ ਵੇਲੇ ਚੌਥੀ ਜਿਹੜੀ ਪੌੜੀ ਹੈ ਜਪਜੀ ਸਾਹਿਬ ਦੀ, ਇਹਦਾ ਪਾਠ ਕਰਨਾ ਧਿਆਨ ਇਕਾਗਰ ਕਰਕੇ। ਜਦੋਂ ਜਪਜੀ ਸਾਹਿਬ ਦੀ ਚੌਥੀ ਪੌੜੀ ਦਾ ਧਿਆਨ ਇਕਾਗਰ ਕਰਕੇ ਪਾਠ ਕਰੋਗੇ ਤਾਂ ਪਾਤਸ਼ਾਹ ਜੀ ਫਰਮਾਉਂਦੇ ਆ ਵੀ ਨਵੇਂ ਘਰ ਦੇ ਵਿੱਚ ਸੁੱਖ ਦੀ ਪ੍ਰਾਪਤੀ ਹੋਵੇਗੀ ਔਰ ਤੁਸੀਂ ਨਵਾਂ ਗੁਣ ਬੜੀ ਛੇਤੀ ਨਾਲ ਸੁਖਾਲੇ ਤਰੀਕੇ ਨਾਲ ਸਿੱਖ ਲਵੋਗੇ।
ਜਪ ਜਪ ਸਮ ਪੜ ਸਪਤ ਦਿਨ ਸਪਤ ਭੇਟ ਤਰ ਮਾਨ।
ਕਹਿੰਦੇ ਜਪ ਦੀ ਸਮੇਤ ਕਹਿੰਦੇ ਸੱਤ ਦਿਨ ਲਗਾਤਾਰ ਸੱਤ ਭੇਟਾਵਾਂ, ਯਾਨੀ ਕਿ ਸੱਤ ਦਿਨ ਹੀ ਗੁਰੂ ਚਰਨਾਂ ਵਿੱਚ ਜਥਾ ਸ਼ਕਤ ਭੇਟਾ ਭੇਟ ਕਰਕੇ ਫਿਰ ਇਹਦਾ ਜਾਪ ਜਪਣਾ ਹੈ।
ਉਦਮ ਪੰਜੇ ਜੁਦ ਮੈਂ ਛੇਵੀਂ ਸਪਤਮ ਬੰਦ।
ਕਹਿੰਦੇ ਜਦੋਂ ਕੋਈ ਉਦਮ ਕਰਨਾ, ਕੋਈ ਪੁਰਸ਼ਾਰਥ ਕਰਨਾ ਕਿਸੇ ਉਦਮ ਲਈ, ਮੰਨ ਲਓ ਕਿਸੇ ਕੰਮ ਲਈ ਕੋਈ ਉਦਮ ਕਰਨਾ ਤੇ ਮਨ ਆਲਸੀ ਹੋ ਰਿਹਾ ਤੇ ਮਨ ਨੂੰ ਉਦਮ ਮਿਲ ਜਾਏ, ਉਹਦੇ ਲਈ ਕਿਹੜੀ ਪੌੜੀ ਪੜ੍ਹਨੀ ਹੈ? ਕਹਿੰਦੇ ਪੰਜਵੀਂ ਪੌੜੀ ਜਪਜੀ ਸਾਹਿਬ ਦੀ। ਉਦਮ ਪੰਜੇ ਜੁਦ ਮੈਂ ਛੇਵੀਂ, ਜਦੋਂ ਜੰਗ ਦੇ ਮੈਦਾਨ ਵਿੱਚ ਜਾਣਾ ਤੇ ਯੁੱਧ ਦੇ ਮੈਦਾਨ 'ਚ ਚੜ੍ਹਨ ਤੋਂ ਪਹਿਲਾਂ ਜਪਜੀ ਸਾਹਿਬ ਦੀ ਛੇਵੀਂ ਪੌੜੀ ਪੜ੍ਹਨੀ ਹੈ। ਸਪਤਮ ਬੰਦ, ਕੋਈ ਬੰਧਨ ਪੈ ਜਾਏ। ਬੰਧਨ ਪੈਣ ਦਾ ਮਤਲਬ ਹੁੰਦਾ ਵੀ ਕਿਸੇ ਪ੍ਰਕਾਰ ਦੀ ਕੋਈ ਇਹੋ ਜਿਹੀ ਸਮੱਸਿਆ ਬਣ ਜਾਏ ਕਿ ਬੰਦਾ ਇਉਂ ਪ੍ਰਤੀਤ ਕਰੇ ਕਿ ਮੈਂ ਹੁਣ ਬੰਨਿਆ ਗਿਆ ਤੇ ਇਹਦੇ ਚੋਂ ਨਿਕਲ ਨਹੀਂ ਰਿਹਾ ਸਮੱਸਿਆ ਚੋਂ। ਕਹਿੰਦੇ ਉਸ ਬੰਧਨ ਦੇ ਵਿੱਚੋਂ ਨਿਕਲਣ ਵਾਸਤੇ ਸੱਤਵੀਂ ਪੌੜੀ ਦਾ ਜਾਪ ਜਪੇ।
ਅਟਕੀ ਨਾਰੀ ਅੱਠਵੀਂ ਨਾਵੀਂ ਮੰਤਰੇ ਸੰਦ।
ਔਰ ਨਾਰੀ ਅਟਕੀ ਦਾ ਮਤਲਬ ਹੁੰਦਾ ਵੀ ਬਾਲਕ ਦਾ ਜਨਮ ਹੋਣਾ, ਪ੍ਰਸੂਤਾ ਹੋਣਾ, ਬੱਚੇ ਦਾ ਜਨਮ ਹੋਣਾ ਮਾਈ ਬੀਬੀ ਦੇ ਉਧਰ ਤੋਂ, ਤਾਂ ਉਸ ਵੇਲੇ ਜੇ ਬੱਚਾ ਅਟਕ ਜਾਵੇ ਤਾਂ ਪ੍ਰਸੂਤਾ ਦੀ ਪੀੜਾ ਤੋਂ ਬਚਣ ਲਈ ਪਾਤਸ਼ਾਹ ਕਹਿੰਦੇ ਅੱਠਵੀਂ ਜੋ ਪੌੜੀ ਜਪਜੀ ਸਾਹਿਬ ਦੀ ਪੜ੍ਹੀ ਜਾਂਦੀ ਹੈ ਪੜ੍ਹੀ ਜਾਵੇ, ਉਹਦਾ ਜਾਪ ਜਪਿਆ ਜਾਵੇ। ਜੇ ਕੋਈ ਕਿਸੇ ਤਰ੍ਹਾਂ ਦਾ ਮੰਤਰ ਅਸਰ ਨੂੰ ਸੋਧਣ ਲਈ, ਮੰਨ ਲਓ ਤੁਹਾਨੂੰ ਏਦਾਂ ਭੁਲੇਖਾ ਪੈ ਗਿਆ ਵੀ ਕਿਸੇ ਨੇ ਸਾਡੇ ਤੇ ਮੰਤਰ ਪੜ੍ਹਤਾ, ਅੱਜ ਕੱਲ੍ਹ ਬੜੇ ਭਰਮ ਨੇ, ਕਿਸੇ ਨੇ ਕਹਿੰਦੇ ਜੀ ਕਲਾਮ ਕਰਤੀ ਹੈ ਜਾਂ ਜੋ ਕੁਝ ਤੰਤਰ ਮੰਤਰ ਕਰ ਦਿੱਤਾ, ਤਾਂ ਉਸ ਵੇਲੇ ਜਿਹੜੀ ਨੌਵੀਂ ਪੌੜੀ ਹੈ ਜਪਜੀ ਸਾਹਿਬ ਦੀ, ਉਹਦਾ ਜਦੋਂ ਜਾਪ ਜਪੋਗੇ ਸ਼ੁੱਧ ਕਰਿਆ ਕਰਕੇ ਸਰੀਰ ਦੀ, ਤਾਂ ਨੌਵੀਂ ਪੌੜੀ ਦਾ ਜਾਪ ਜਪ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਤੰਤਰ ਮੰਤਰ ਜੰਤਰ ਜਾਂ ਕਲਾਮ ਉਹ ਤੁਹਾਡੇ ਤੇ ਨਹੀਂ ਚੱਲੇਗੀ।
ਦਸਵੀਂ ਦਸ ਦੇ ਵਨਜ ਜੈ ਵਾਹਨ ਲੈ ਬੇਬੀ ਚ।
ਕਹਿੰਦੇ ਦਸਵੀਂ ਪੌੜੀ ਦਾ ਜਾਪ ਉਦੋਂ ਜਪਣਾ ਜਦੋਂ ਤੁਸੀਂ ਕੋਈ ਵਪਾਰ ਕਰਨਾ, ਵਣਜ ਕਰਨਾ, ਵਪਾਰ ਕਰਨਾ ਜਾਂ ਕੋਈ ਵਾਹਨ ਖਰੀਦਣਾ, ਕੋਈ ਗੱਡੀ ਕਾਰ ਖਰੀਦਣੀ ਹੈ, ਘੋੜਾ ਖਰੀਦਣਾ, ਹਾਥੀ ਖਰੀਦਣਾ, ਕੋਈ ਵਾਹਨ ਖਰੀਦਣਾ ਜਾਂ ਕੋਈ ਵਪਾਰ ਕਰਨਾ, ਤਾਂ ਵਪਾਰ ਦੇ ਵਿੱਚ ਕਾਮਯਾਬੀ ਮਿਲੇ ਤੇ ਵਾਹਨ ਖਰੀਦਣਾ ਉਹ ਸੁਖਦਾਈ ਹੋਵੇ, ਉਹਦੇ ਲਈ ਦਸਵੀਂ ਪੌੜੀ ਜਪਜੀ ਸਾਹਿਬ ਦੀ ਪੜ੍ਹੀ ਜਾਵੇ।
ਚੜ੍ਹਨੇ ਕਿਰਿਆ ਵਿਕਰਿਆ ਵਿਖੇ ਗਿਆਰਾਂ ਪੌੜੀ ਖੀਚ।
ਕਹਿੰਦੇ ਜਦੋਂ ਚੜ੍ਹਾਈ ਕਰਨੀ, ਚੜ੍ਹਾਈ ਦਾ ਮਤਲਬ ਕਿਤੇ ਚਾਲਾ ਪਾਉਣਾ ਕਿਸੇ ਕਾਰਜ ਲਈ, ਜਾਂ ਵਿਕਰਿਆ ਮਤਲਬ ਹੋਰ ਕਿਸੇ ਵੀ ਪ੍ਰਕਾਰ ਦੀ ਖਰੀਦ ਲਈ, ਜਦੋਂ ਵੀ ਕਿਸੇ ਪ੍ਰਕਾਰ ਦੀ ਕੋਈ ਵਸਤੂ ਖਰੀਦਣ ਲਈ ਜਾਣਾ ਜਾਂ ਚੜ੍ਹ ਕੇ ਜਾਣਾ ਹੋਵੇ ਤਾਂ ਉਸ ਵੇਲੇ 11ਵੀਂ ਪੌੜੀ ਦਾ ਜਾਪ ਜਪਣਾ ਹੈ।
ਬਾਰੀ ਪੜ ਕਲਪਨ ਕਰੇ ਦੁੱਖ ਅਰਿਸ਼ਟ ਕੋ ਨਾਸ਼ੇ।
12ਵੀਂ ਪੌੜੀ ਦਾ ਜਾਪ ਉਦੋਂ ਜਪੀ ਜਾਵੇ ਜਦੋਂ ਇਹਨੂੰ ਇਉਂ ਪ੍ਰਤੀਤ ਹੋਵੇ ਕਿ ਕੋਈ ਬੰਦਾ ਦੁਖੀ ਹੈ ਤੇ ਮੇਰਾ ਨਿਰਾਦਰ ਕਰ ਰਿਹਾ, ਮੇਰਾ ਨੁਕਸਾਨ ਕਰ ਰਿਹਾ। ਹੁੰਦੇ ਆ ਕਈ ਬੰਦੇ ਐਸੇ ਜਿਹੜੇ ਦੁਆਇਸ਼ ਰੱਖ ਕੇ ਕਿਸੇ ਦਾ ਜਾਣ ਬੁੱਝ ਕੇ ਨੁਕਸਾਨ ਕਰਦੇ ਆ ਕਿ ਉਹ ਜਿਹੜਾ ਦੁਖੀ ਹੈ ਉਹ ਸਾਡਾ ਨੁਕਸਾਨ ਨਾ ਕਰੇ, ਦੁਖੀਆਂ ਦਾ ਨਾਸ਼ ਹੋਵੇ। ਤਾਂ ਦੁਖੀਆਂ ਦੇ ਨਾਸ਼ ਵਾਸਤੇ ਜਪਜੀ ਸਾਹਿਬ ਦੀ 12ਵੀਂ ਪੌੜੀ ਪੜ੍ਹੇ। ਜਿਹਦਾ ਨਾਸ਼ ਚਾਹੁੰਦੇ ਹੋ ਵੀ ਉਸ ਦੁਖੀ ਦਾ ਨਾਸ਼ ਹੋ ਜਾਵੇ, ਭਾਵ ਉਹ ਸਾਨੂੰ ਕਿਸੇ ਪ੍ਰਕਾਰ ਦਾ ਦੁੱਖ ਨਾ ਦੇਵੇ, ਤਾਂ ਉਹਦੀ ਕਲਪਨਾ ਆਪਣੇ ਹਿਰਦੇ ਚ ਕਰਕੇ ਫਿਰ 12ਵੀਂ ਪੌੜੀ ਜਪਜੀ ਸਾਹਿਬ ਦੀ ਪੜ੍ਹਨੀ ਹੈ।
13 ਤੇ ਸਿੱਧਨ ਭਜੇ ਕਾਰਜ ਰਾਜਸ ਰਾਸ।
13ਵੀਂ ਪੌੜੀ ਸਿੱਧੀਆਂ ਦੇ ਸੇਵਨ ਤੇ ਰਾਜਸੀ ਕੰਮਾਂ ਲਈ ਹੈ। 13ਵੀਂ ਪੌੜੀ ਦਾ ਜਾਪ ਕਦੋਂ ਜਪਣਾ? ਜਦੋਂ 13ਵੀਂ ਪੌੜੀ ਦਾ ਜਾਪ ਜਪਾਂਗੇ ਸਿੱਧੀਆਂ ਦੀ ਦਾਤ ਪ੍ਰਾਪਤ ਹੋਵੇਗੀ। ਵੈਸੇ ਗੁਰੂ ਕਾ ਸਿੱਖ ਰਿੱਧੀਆਂ ਸਿੱਧੀਆਂ ਦੀ ਕਾਂਖਾ ਨਹੀਂ ਰੱਖਦਾ, ਨਾ ਰੱਖਣੀ ਚਾਹੀਦੀ ਹੈ। ਪਰ 13ਵੀਂ ਪੌੜੀ ਪੜ੍ਹਦਿਆਂ ਜਾਪ ਜਪਦਿਆਂ ਸਿੱਧੀਆਂ ਆਉਂਦੀਆਂ ਹਨ। ਔਰ ਜੇ ਕੋਈ ਰਾਜਸੀ ਕਾਰਜ ਹੈ, ਮੰਨ ਲਓ ਕਿਸੇ ਰਾਜ ਦਰਬਾਰ ਚ ਸਰਕਾਰੀ ਦਰਬਾਰੇ ਕੰਮ ਹੁੰਦੇ ਆ, ਉਹ ਸਰਕਾਰੀ ਦਰਬਾਰੇ ਕੰਮ ਵਾਸਤੇ ਲੱਭਦੇ ਆਪਾਂ ਕੋਈ ਬੰਦਾ ਵੀ ਸਾਨੂੰ ਕੋਈ ਸਰਕਾਰੀ ਦਰਬਾਰੇ ਬੰਦਾ ਲੱਭ ਜੇ ਤੇ ਕੰਮ ਹੋ ਜਾਏ, ਉਸ ਕੰਮ ਦੇ ਭਲੇ ਲਈ ਸਰਕਾਰੀ ਦਰਬਾਰੇ ਸਾਡਾ ਕਾਰਜ ਸਿੱਧ ਹੋ ਜਾਵੇ, ਉਹਦੇ ਲਈ ਇਸ ਪੌੜੀ ਦਾ 13ਵੀਂ ਪੌੜੀ ਦਾ ਜਾਪ ਜਪਣਾ ਹੈ।
ਯੰਤਰਨ ਮੈਂ ਚੌਦਸ਼ ਕਹਿਓ।
ਕੋਈ ਯੰਤਰ ਚਲਾ ਦੇਵੇ ਤੁਹਾਡੇ ਤੇ। ਯੰਤਰ ਮੰਤਰ ਤੇ ਤੰਤਰ ਤਿੰਨ ਤਰ੍ਹਾਂ ਦੇ ਹੁੰਦੇ। ਯੰਤਰ ਹੁੰਦੇ ਆ ਵੀ ਉਹ ਕੋਈ ਕਰ ਕਰਾ ਕੇ ਨਾ ਆਕਾਰ ਜੇ ਬਣਾ ਕੇ ਤੇ ਸੁੱਟ ਦਿੰਦੇ ਆ। ਕਹਿੰਦੇ ਕੋਈ ਯੰਤਰ ਕਿਸੇ ਨੇ ਚਲਾ ਦਿੱਤਾ, ਤੁਹਾਡੇ ਮਨ ਚ ਭਰਮ ਆ ਗਿਆ, ਤਾਂ ਜਪਜੀ ਸਾਹਿਬ ਦੀ 14ਵੀਂ ਪੌੜੀ ਪੜ੍ਹ ਦਿਓ, ਯੰਤਰ ਨਹੀਂ ਚੱਲੇਗਾ।
ਪੰਚਦਸ਼ੀ ਤੇ ਭੂਤ।
ਤੇ ਪੰਚਦਸ਼ੀ ਦਾ ਮਤਲਬ ਹੁੰਦਾ 5 ਤੇ 10, ਯਾਨੀ ਕਿ 15ਵੀਂ ਪੌੜੀ। 15ਵੀਂ ਪੌੜੀ ਦਾ ਜਦੋਂ ਜਾਪ ਜਪੋਗੇ ਤੇ ਕੋਈ ਭੂਤ ਪ੍ਰੇਤ ਨੇੜੇ ਨਹੀਂ ਆਵੇਗਾ। ਜੇ ਲੱਗ ਵੀ ਗਿਆ ਕਿਸੇ ਦੇ ਤਨ ਨੂੰ, ਤਾਂ ਉਹਦੇ ਕੋਲ ਬੈਠ ਕੇ 15ਵੀਂ ਪੌੜੀ ਜਪਜੀ ਸਾਹਿਬ ਦੀ ਉਹਨੂੰ ਸਰਵਣ ਕਰਾਓ, ਉਸ ਭੂਤ ਪ੍ਰੇਤ ਦਾ ਵਿਨਾਸ਼ ਹੋਵੇਗਾ, ਉਹ ਛੱਡ ਕੇ ਚਲਾ ਜਾਏਗਾ। ਹਾਂਜੀ।
ਖੋੜਸ ਤੇ ਡਾਕਨ ਤਜੈ।
ਕੋਈ ਡਾਕਣੀ ਆ ਗਈ ਹੈ ਤਾਂ 16ਵੀਂ ਪੌੜੀ ਪੜ੍ਹੋ ਜਪਜੀ ਸਾਹਿਬ ਦੀ, ਤਾਂ 16ਵੀਂ ਪੌੜੀ ਪੜ੍ਹਨ ਦੇ ਨਾਲ ਡਾਕਣ ਛੱਡ ਕੇ ਚੱਲੀ ਜਾਂਦੀ ਹੈ।
7-10 ਮੋਹਨ ਕੂਤ।
7-10 ਦਾ ਮਤਲਬ ਹੁੰਦਾ 17ਵੀਂ ਪੌੜੀ, 7 ਤੇ 10, 17ਵੀਂ ਪੌੜੀ। ਜਦੋਂ 17ਵੀਂ ਪੌੜੀ ਪੜ੍ਹੀ ਜਾਂਦੀ ਹੈ ਤਾਂ ਉਸ ਵੇਲੇ ਜੇ ਤੁਹਾਡੇ ਤੇ ਕਿਸੇ ਨੇ ਕੋਈ ਮੋਹਣੀ ਮੰਤਰ ਚਲਾਇਆ, ਆਮ ਕਰਕੇ ਕਹਿ ਦਿੰਦੇ ਜੀ ਫਲਾਣੇ ਨੇ ਤਾਂ ਮੋਹਣੀ ਪੜ੍ਹਾਈ ਹੋਈ ਹੈ, ਉਹਨੂੰ ਆਪਣੇ ਵਸ ਕੀਤਾ ਹੋਇਆ। 17ਵੀਂ ਪੌੜੀ ਪੜ੍ਹ ਲਈਏ ਤੇ ਵਸ ਕੀਤਾ ਕਿਰਾਏ ਦੀ ਜਿਹੜੀ ਬਿਰਤੀ ਹੁੰਦੀ ਹੈ ਚਲੀ ਜਾਂਦੀ ਹੈ, ਫਿਰ ਕਿਸੇ ਵੀ ਪ੍ਰਕਾਰ ਦੇ ਮੋਹਣੀ ਮੰਤਰ ਦੇ ਪ੍ਰਭਾਵ ਥੱਲੇ ਨਹੀਂ ਆਉਂਦਾ।
ਪੜ੍ਹੀ 18-8-10 ਨਿਤ ਉੱਠ ਵਿਦਿਆ ਹੇਤ।
18 ਤਰ੍ਹਾਂ ਦੀ ਵਿਦਿਆ ਦੇ ਪੜ੍ਹਨ ਵਾਸਤੇ, 18 ਤਰ੍ਹਾਂ ਦੀ ਵਿਦਿਆ ਮੰਨੀ ਸੰਸਾਰ ਸਾਰੇ ਚ, ਤੂੰ 18 ਤਰ੍ਹਾਂ ਦੀ ਵਿਦਿਆ ਆ ਜਾਵੇ ਉਹਦੇ ਲਈ ਜਪਜੀ ਸਾਹਿਬ ਦੀ 18ਵੀਂ ਪੌੜੀ ਦਾ ਜਾਪ ਜਪੇ।
ਖੱਟ ਮਾਏ ਵਿਦਿਆ ਵਧੇ ਨਿਰਮਲ ਬੁੱਧ ਸੁਚੇਤ।
ਕਹਿੰਦੇ 18ਵੀਂ ਪੌੜੀ 6 ਮਹੀਨੇ ਲਗਾਤਾਰ ਨਿਰੰਤਰ ਪੜ੍ਹੇ, ਤੇ ਜਦੋਂ 18ਵੀਂ ਪੌੜੀ ਦਾ 6 ਮਹੀਨੇ ਜਾਪ ਜਪੇਗਾ ਤਾਂ ਕਹਿੰਦੇ 18 ਤਰ੍ਹਾਂ ਦੀ ਪੜ੍ਹੀ ਹੋਈ ਜਿਹੜੀ ਵਿਦਿਆ ਉਹ ਸਫੁਰਤ ਹੋ ਜਾਏਗੀ, ਉਹ ਵਿਦਿਆ ਫਲੀ ਭੂਤ ਹੋ ਜਾਵੇਗੀ।
19-19 ਜੋਗ ਮੈਂ ਬਿੰਸੀ ਨਾਰ ਸੰਯੋਗ।
19ਵੀਂ ਪੌੜੀ ਦਾ ਜਾਪ ਜਪਣਾ ਤੇ ਅੰਦਰ ਦੀ ਜਿਹੜੀ ਅਵਸਥਾ ਉਹ ਸੁੰਨ ਅਵਸਥਾ ਹੋ ਜਾਏ, ਕਿਸੇ ਨੂੰ ਚਾਹੀਦੀ ਅਵਸਥਾ ਕਿ ਮੈਨੂੰ ਕੋਈ ਫੁਰਨਾ ਨਾ ਆਵੇ। ਇਹ ਅਵਸਥਾ ਤਾਂ ਕੋਈ ਵਿਰਲਾ ਹੀ ਮੰਗਦਾ, ਨਹੀਂ ਤਾਂ ਉੱਪਰਲੀਆਂ ਜਿਹੜੀਆਂ ਪਹਿਲਾਂ ਪੌੜੀਆਂ ਦੇ ਜਾਪ ਤਕਰੀਬਨ ਸਾਰੇ ਉੱਥੇ ਤੱਕ ਹੀ ਉਲਝੇ ਹੋਏ ਆ, ਵੀ ਸਾਡਾ ਕੰਮ ਹੋ ਜਾਏ ਉਹ ਹੋ ਜਾਏ, ਪਰ ਇਹ ਅਵਸਥਾ ਤਾਂ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੀ ਮੰਗਦਾ ਵੀ ਮੇਰੇ ਮਨ ਵਿੱਚ ਕੋਈ ਫੁਰਨਾ ਨਾ ਆਵੇ, ਮੈਂ ਜੁੜ ਜਾਵਾਂ ਆਪਣੇ ਸਾਹਿਬ ਦੇ ਚਰਨਾਂ ਨਾਲ। ਸੁੰਨੀ ਜੋਗੀ, ਸੁੰਨੀ ਦਾ ਮਤਲਬ ਅਫੁਰ ਅਵਸਥਾ ਹੋ ਜਾਏ, ਕੋਈ ਫੁਰਨਾ ਨਾ ਰਹੇ। ਜੋਗੀ ਦਾ ਮਤਲਬ ਹੁੰਦਾ ਜੁੜ ਜਾਣਾ। ਜੇ ਕਿਸੇ ਦੇ ਅੰਦਰ ਇਹ ਬਿਰਤੀ ਹੈ ਕਿ ਮੈਂ ਅਫੁਰ ਹੋ ਕੇ ਗੁਰੂ ਚਰਨਾਂ ਨਾਲ ਜੁੜ ਜਾਵਾਂ, ਤਾਂ ਫਿਰ ਉਹਦੇ ਲਈ 19ਵੀਂ ਪੌੜੀ ਦਾ ਜਾਪ ਜਪੇ ਜਪਜੀ ਸਾਹਿਬ ਦੀ, ਔਰ 19ਵੀਂ ਪੌੜੀ ਪੜ੍ਹੇ, ਇਹਦਾ ਜਾਪ ਕਰੇ। ਮਨ ਫੁਰਨਿਆਂ ਤੋਂ ਰਹਿਤ ਹੋ ਜਾਵੇਗਾ, ਫੁਰਨੇ ਘੱਟ ਜਾਣਗੇ, ਸੁਰਤ ਜਿਹੜੀ ਆ ਉਹ ਪ੍ਰਭੂ ਚਰਨਾਂ ਨਾਲ ਜੁੜਨ ਲੱਗ ਪਏਗੀ। ਜੋਗੀ ਦਾ ਮਤਲਬ ਹੁੰਦਾ ਜੁੜ ਜਾਣਾ। ਬਿੰਸੀ ਨਾਰ ਸੰਜੋਗ, ਬਿੰਸੀ ਦਾ ਮਤਲਬ ਹੁੰਦਾ 20ਵੀਂ ਪੌੜੀ। 20ਵੀਂ ਪੌੜੀ ਦਾ ਜਾਪ ਜਪੇ, ਜੇ ਕਿਤੇ ਵਰ ਘਰ ਨਾ ਮਿਲਦਾ ਹੋਵੇ, ਸੰਜੋਗ ਨਾ ਮਿਲੇ, ਭਾਗਸ਼ਾਲੀ ਸੁਪਤਨੀ ਦੀ ਦਾਤ ਪ੍ਰਾਪਤ ਹੋਵੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦਿਆਂ, ਤਾਂ ਉਸ ਵੇਲੇ 20ਵੀਂ ਪੌੜੀ ਦਾ ਜਾਪ ਜਪੇ। ਹਾਂਜੀ,
ਸੰਤਤ ਹਿਤ ਇਕਸਵੀਂ,
ਸੰਤਾਨ ਦੀ ਪ੍ਰਾਪਤੀ ਲਈ ਕਿ ਘਰ ਵਿੱਚ ਸੰਤਾਨ ਹੋਵੇ, ਵਧੀ ਵੇਲ, ਬਹੁ ਪੀੜ੍ਹੀ ਚਾਲੀ ਵੇਲ ਵਧੇ, ਸੰਤਾਨ ਦੀ ਪ੍ਰਾਪਤੀ ਹੋਵੇ, ਤਾਂ ਉਹਦੇ ਵਾਸਤੇ ਜਾਪ ਜਪੇ 21ਵੀਂ ਪੌੜੀ ਜਪਜੀ ਸਾਹਿਬ ਦੀ ਜਿਹੜੀ ਹੈ। ਸੰਤਤ ਹਿਤ ਇਕੀਸਵੀਂ, ਸੰਤਾਨ ਦੀ ਪ੍ਰਾਪਤੀ ਲਈ 21ਵੀਂ ਪੌੜੀ ਦਾ ਜਾਪ ਕਰਨਾ ਹੈ।
ਮ੍ਰਿਤ ਸੁਤ 22 ਜੋਗ,
ਕਈ ਵਾਰੀ ਘਰ ਵਿੱਚ ਸੰਤਾਨ ਪੈਦਾ ਹੋ ਕੇ ਬੱਚੇ ਪੈਦਾ ਹੁੰਦੇ ਮਰ ਜਾਂਦੇ, ਐਸੀ ਸਮੱਸਿਆ ਦਾ ਵੀ ਬਹੁਤ ਕਈ ਵਾਰੀ ਕਈਆਂ ਪਰਿਵਾਰਾਂ ਨੂੰ ਸਾਹਮਣਾ ਕਰਨਾ ਪੈਂਦਾ ਕਿ ਸੰਤਾਨ ਹੁੰਦੀ ਹੈ, ਬੱਚਾ ਹੁੰਦਾ, ਜਨਮ ਲੈਂਦਿਆਂ ਮਰ ਜਾਂਦਾ, ਜਾਂ ਮਾਤਾ ਦੇ ਉਦਰ ਵਿੱਚ ਹੀ ਉਹ ਜਨਮ ਤੋਂ ਲੈਣ ਤੋਂ ਪਹਿਲਾਂ ਹੀ ਪ੍ਰਾਣ ਤਿਆਗ ਜਾਂਦਾ। ਤਾਂ ਉਸ ਵੇਲੇ ਜੇ ਐਸੀ ਸਮੱਸਿਆ ਹੈ ਤਾਂ ਫਿਰ 22ਵੀਂ ਪੌੜੀ ਜਪਜੀ ਸਾਹਿਬ ਦੀ, ਉਹਦਾ ਪਾਠ ਕਰੇ, ਉਹਨੂੰ ਰੋਜ਼ ਜਪੇ।
23 ਰਿਦਨ ਅਖੁੱਟ ਮੈਂ,
23ਵੀਂ ਪੌੜੀ ਦਾ ਜਾਪ ਉਦੋਂ ਜਪੇ ਵੀ ਜੇ ਘਰ ਵਿੱਚ ਕੋਈ ਰਿੱਧੀ ਹੈ ਤਾਂ ਉਹ ਅਖੁੱਟ ਵਰਤੇ। ਅਖੁੱਟ ਦਾ ਮਤਲਬ ਹੁੰਦਾ ਵੀ ਉਹਦੇ 'ਚ ਕਮੀ ਨਾ ਆਵੇ। ਜਿਵੇਂ ਮੰਨ ਲਓ ਲੰਗਰ ਤਿਆਰ ਕੀਤਾ, ਲੰਗਰ ਵੰਡਣਾ, ਵਰਤਾਉਣਾ, ਲੰਗਰ ਵਰਤਾਉਣ ਤੋਂ ਪਹਿਲਾਂ 23ਵੀਂ ਪੌੜੀ ਦਾ ਜਾਪ ਜਪ ਲਓ, ਲੰਗਰ ਵਰਤੀ ਜਾਏਗਾ, ਉਹਦੇ 'ਚ ਕਮੀ ਨਹੀਂ ਆਵੇਗੀ। ਉਹਨੂੰ ਕਹਿੰਦੇ ਨੇ ਰਿੱਧ ਅਖੁੱਟ। ਜਦੋਂ ਕੋਈ ਚੀਜ਼ ਵੰਡਣੀ ਹੈ, ਵੰਡਣ ਸਮੇਂ ਉਹਦੇ ਵਿੱਚ ਕਮੀ ਨਾ ਆਵੇ, ਘਾਟੇ ਨਾ, ਸਾਰਿਆਂ 'ਚ ਬਰਾਬਰ ਵੰਡੀ ਜਾਏ, ਕੋਈ ਰਹਿ ਨਾ ਜਾਵੇ, ਤਾਂ ਉਹਦੇ ਵਾਸਤੇ ਫਿਰ 23ਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ, ਉਹਦਾ ਪਾਠ ਕਰੇ।
24 ਚਾਤੁਰ ਪ੍ਰੀਤ,
ਸਿਆਣੇ ਬੰਦਿਆਂ ਨਾਲ ਸਾਡੀ ਪ੍ਰੀਤ ਬਣ ਜਾਏ। ਚਾਤੁਰ ਪ੍ਰੀਤ ਦਾ ਮਤਲਬ ਹੈ ਵੀ ਸਿਆਣੇ ਸਿਆਣੇ ਬੰਦਿਆਂ ਨਾਲ ਸਾਡਾ ਮੇਲ ਹੋਵੇ, ਸਿਆਣੇ ਸਿਆਣੇ ਬੰਦਿਆਂ ਨਾਲ ਸਾਡੀ ਪ੍ਰੀਤ ਬਣੇ, ਇਹ ਇੱਛਾ ਜੇ ਕਿਸੇ ਦੇ ਮਨ 'ਚ ਹੋਵੇ ਤਾਂ ਫਿਰ 24ਵੀਂ ਪੌੜੀ ਜਪਜੀ ਸਾਹਿਬ ਦੀ ਪੜ੍ਹੀਏ, ਤਾਂ ਸਿਆਣੇ ਬੰਦਿਆਂ ਦਾ ਮੇਲਾ ਪ੍ਰਾਪਤ ਹੁੰਦਾ, ਭਲੇ ਭਲੇ ਬੰਦਿਆਂ ਨਾਲ ਪ੍ਰੀਤ ਬਣਦੀ ਹੈ।
ਪੰਚ ਵਿੰਸਵੀ ਆਦਰੇ ਸਭ ਕੋ ਮੋਹਨ ਰੀਤ,
ਫਿਰ 25ਵੀਂ ਪੌੜੀ ਦਾ ਜਾਪ ਜਪੀਏ ਤੇ ਆਦਰ ਮਿਲਦਾ, ਸਨਮਾਨ ਮਿਲਦਾ, ਜਿੱਥੇ ਜਾਓ ਉੱਥੇ ਸਾਰੇ ਮੋਹੇ ਜਾਂਦੇ ਆ ਵੇਖ ਕੇ ਕਿ ਸੱਜਣ ਪੁਰਸ਼ ਆਇਆ, ਯਾਨੀ ਕਿ ਸਤਿਕਾਰ ਮਿਲਦਾ, ਕੋਈ ਵੇਖ ਕੇ ਤੁਹਾਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ, 25ਵੀਂ ਪੌੜੀ ਨਾਲ ਏਡਾ ਪ੍ਰਤਾਪ ਬਣ ਜਾਂਦਾ। 25ਵੀਂ ਪੌੜੀ ਦਾ ਜਾਪ ਜਪੋਗੇ ਤਾਂ ਕਹਿੰਦੇ ਆਦਰ ਸਨਮਾਨ ਮਿਲੇਗਾ, ਤੁਹਾਨੂੰ ਵੇਖ ਕੇ ਕੋਈ ਨਜ਼ਰ ਅੰਦਾਜ਼ ਨਹੀਂ ਕਰ ਸਕੇਗਾ, ਹਾਂਜੀ ਤੁਹਾਡਾ ਸਨਮਾਨ ਹੋਵੇਗਾ ਜੀ।
26 ਛਲ ਮੈਂ ਬਲ ਤਰੇ ਸਪਤ ਵਿਸ਼ੰਕਾ ਜਾਪ,
ਕੋਈ ਤੁਹਾਨੂੰ ਛਲ ਕਰਕੇ ਕਪਟ ਕਰਕੇ ਛਾਲ ਨਾ ਸਕੇ। ਕਈ ਵਾਰੀ ਹੁੰਦੇ ਬੜੇ ਬੜੇ ਛਲੀਏ, ਮਿੱਠੇ ਬਣ ਕੇ ਆਉਂਦੇ, ਛਲ ਕੇ ਲੈ ਜਾਂਦੇ, ਤੁਹਾਨੂੰ ਕੋਈ ਛਲ ਨਾ ਸਕੇ ਤੇ ਉਹਦੇ ਲਈ ਕੀ ਕਰੋ, ਕਹਿੰਦੇ 26ਵੀਂ ਪੌੜੀ ਦਾ ਜਾਪ ਜਪੋ। ਜੇ ਤੁਹਾਨੂੰ ਮਹਿਸੂਸ ਹੋ ਰਿਹਾ ਵੀ ਕੋਈ ਬੰਦਾ ਤੁਹਾਨੂੰ ਠੱਗਣ ਦੀ ਤਿਆਰੀ 'ਚ ਹੈ, ਉਹ ਤੁਹਾਨੂੰ ਠੱਗੀ ਲਾਣੀ ਚਾਹੁੰਦਾ, ਤਾਂ ਫਿਰ 26ਵੀਂ ਪੌੜੀ ਦਾ ਜਾਪ ਜਪੋਗੇ ਤੇ ਕੋਈ ਛਲ ਨਹੀਂ ਸਕੇਗਾ। ਫਿਰ 27ਵੀਂ ਪੌੜੀ ਬਲ ਧਰੇ ਸਪਤ ਬਿੰਸ ਕਾ ਜਾਪ, ਯਾਨੀ ਕਿ 27ਵੀਂ ਦਾ ਜਾਪ ਕਰੇ ਤੇ ਬਲ ਧਾਰਨ ਲਈ, ਤੁਸੀਂ ਬਲ ਧਾਰਨ ਕਰਨਾ ਵੀ ਤੁਸੀਂ ਬਲਵਾਨ ਹੋ ਜਾਓ, ਆਤਮਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ। ਕਈ ਵਾਰੀ ਕਈ ਸਰੀਰਕ ਤੌਰ ਤੇ ਬਲਵਾਨ ਹੁੰਦੇ, ਆਤਮਾ ਕਰਕੇ ਕਮਜ਼ੋਰ ਹੁੰਦੇ। ਕਹਿੰਦੇ ਤੁਹਾਨੂੰ ਆਤਮਕ ਬਲ ਦੀ ਪ੍ਰਾਪਤੀ ਹੋ ਜਾਵੇ ਉਹਦੇ ਲਈ 27ਵੀਂ ਪੌੜੀ ਦਾ ਜਾਪ ਜਪੋ। 28ਵੀਂ ਪੌੜੀ ਦਾ ਜਾਪ ਕੀਤਿਆਂ ਡਰ ਦੂਰ ਹੁੰਦਾ। ਭੈ ਕਿਸੇ ਵੀ ਭੈ ਕਈ ਤਰ੍ਹਾਂ ਦੇ ਨੇ, ਕਿਸੇ ਵੀ ਪ੍ਰਕਾਰ ਦਾ ਭੈ, ਕੋਈ ਨਾ ਕੋਈ ਡਰ ਸਾਰਿਆਂ ਦੇ ਹਿਰਦਿਆਂ ਵਿੱਚ ਹੈ। ਜਦੋਂ 28ਵੀਂ ਪੌੜੀ ਦਾ ਜਾਪ ਜਪੋਗੇ ਤਾਂ ਹਿਰਦੇ ਵਿੱਚੋਂ ਭੈ ਦੂਰ ਹੋਣਗੇ।
ਹੋਈ ਬਜਰ ਸਮ ਪਾਪ,
ਕੋਈ ਬਜਰ ਦੇ ਸਮਾਨ ਪਾਪ ਹੋ ਜਾਏ, ਬਜਰ ਦੇ ਸਮਾਨ ਯਾਨੀ ਕਿ ਕੋਈ ਬੜਾ ਵੱਡਾ ਗੁਨਾਹ ਹੋ ਜਾਏ ਸਾਡੇ ਕੋਲ। ਮਨੁੱਖ ਹਾਂ, ਸੰਸਾਰ ਵਿੱਚ ਵਿਚਰਦਿਆਂ ਭੁੱਲਾਂ ਹੁੰਦੀਆਂ ਹਨ, ਕੋਈ ਇਹੋ ਜਿਹਾ ਪਾਪ ਹੋ ਜਾਏ ਕਿ ਜਿਹੜਾ ਸਾਡੀ ਆਤਮਾ ਤੇ ਭਾਰ ਬਣ ਕੇ ਪੈ ਜਾਏ, ਵੀ ਦਿਨ ਰਾਤ ਸਾਨੂੰ ਉਹ ਪਾਪ ਸਾਡੇ ਅੰਦਰ ਖੁਟਕਦਾ ਰਹੇ, ਤਾਂ ਫਿਰ ਕਹਿੰਦੇ 28ਵੀਂ ਪੌੜੀ ਦਾ ਜਾਪ ਜਪੋ, ਉਸ ਭਾਰ ਤੋਂ ਮੁਕਤ ਹੋ ਜਾਓਗੇ, ਉਹ ਪਾਪ ਕਰਮ ਦੇ ਭੈ ਤੋਂ ਨਿਰਮਲ ਹੋ ਜਾਓਗੇ, ਪਵਿੱਤਰ ਹੋ ਜਾਓਗੇ।
ਵਿਖ ਪੀਵੈ ਵਿਖੀਆ ਕਟੇ 29 ਸੇ ਕਾ ਝਾੜ,
ਕਿਸੇ ਨੇ ਜ਼ਹਿਰੀਲੀ ਚੀਜ਼ ਖਾ ਲਈ ਜਾਂ ਕਿਸੇ ਨੂੰ ਕੋਈ ਜ਼ਹਿਰੀਲੀ ਵਸਤੂ ਨੇ ਕੱਟ ਲਿਆ, ਤਾਂ ਉਸ ਵੇਲੇ 29ਵੀਂ ਪੌੜੀ ਜਪਜੀ ਸਾਹਿਬ ਦੀ ਪੜ੍ਹੇ ਤਾਂ ਉਹ ਜ਼ਹਿਰ ਉਤਰ ਜਾਂਦਾ, ਉਹ ਜ਼ਹਿਰ ਨਿਰਵਿਰਤ ਹੋ ਜਾਂਦਾ, ਉਹ ਜ਼ਹਿਰ ਲੱਥ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਮਹਾਂਮੰਤਰ ਸਵਰੂਪ ਹੈ, ਇੱਥੇ ਜਪਜੀ ਸਾਹਿਬ ਨੂੰ ਮਾਲਾ ਮੰਤਰ ਦੇ ਰੂਪ ਚ ਵਰਣਨ ਕੀਤਾ ਜਾ ਰਿਹਾ। ਜਿਵੇਂ ਮਾਲਾ ਮੰਤਰ ਹੁੰਦਾ, ਇੱਕ ਇੱਕ ਮੰਤਰ ਦਾ ਮਹਾਤਮ ਦੱਸਿਆ ਜਾਂਦਾ, ਇੱਥੇ ਇੱਕ ਇੱਕ ਪੌੜੀ ਦਾ ਮਹਾਤਮ ਦੱਸਿਆ ਜਾ ਰਿਹਾ, ਕਿਹੜੀ ਪੌੜੀ ਪੜ੍ਹ ਕੇ ਕੀ ਕੁਝ ਸਿੱਧ ਹੋ ਸਕਦਾ, ਪ੍ਰਾਪਤ ਹੋ ਸਕਦਾ। ਤੋ ਜਿਹੜੀ 29ਵੀਂ ਪੌੜੀ ਹੈ, ਇਹਦਾ ਜਾਪ ਜਪਣ ਨਾਲ ਜੇ ਕੋਈ ਜ਼ਹਿਰੀਲੀ ਚੀਜ਼ ਨੇ ਡੰਗ ਲਿਆ ਤਾਂ ਉਹ ਡੰਗ ਲੱਥ ਜਾਂਦਾ, ਉਹ ਜ਼ਹਿਰ ਉਤਰ ਜਾਂਦਾ ਹੈ।
ਦੂਧ ਵਧਾਵੇ ਵਜਨ ਮੈਂ 30 ਪੌੜੀਆਂ ਗਾੜ,
ਘਰ ਵਿੱਚ ਪਸ਼ੂ ਨੇ, ਜਾਨਵਰ ਨੇ ਦੁੱਧ ਵਾਲੇ, ਤੇ ਜਿਹਦੇ ਘਰ ਚ ਦੁੱਧ ਵਾਲੇ ਪਸ਼ੂ ਨੇ ਉਹਦੀ ਇੱਛਾ ਹੁੰਦੀ ਵੀ ਸਾਡੇ ਮਾਲ ਡੰਗਰ ਦਾ ਦੁੱਧ ਵਧੇ ਤੇ ਗਾੜਾ ਸੰਘਣਾ ਹੋਵੇ, ਇਹ ਇੱਛਾ ਹੁੰਦੀ ਵੀ ਦੁੱਧ ਸੰਘਣਾ ਹੋਵੇ, ਚੰਗੀ ਫੈਂਟ ਨਿਕਲੇਗੀ, ਵਧੀਆ ਮੁੱਲ ਵਿਕੇਗਾ, ਵੱਧ ਹੋਵੇ ਤੋਲਣ ਵਿੱਚ ਵੀ। ਇਹ ਸਾਰੇ ਜਾਨਵਰਾਂ ਜਿਨ੍ਹਾਂ ਦੇ ਕੋਲ ਘਰ ਚ ਮਾਲ ਡੰਗਰ ਹੈ, ਪਸ਼ੂ ਨੇ, ਉਹਨਾਂ ਦੀ ਇੱਛਾ ਹੈ, ਉਹ ਕੀ ਕਰਨ, ਉਹ ਬਾਬਿਆਂ ਕੋਲ ਥੋੜੀ ਜਾਣਾ ਅਸੀਂ ਕਿਸੇ ਕੋਲ, ਵੀ ਉਹਨਾਂ ਦੇ ਕੋਲ ਜਾ ਕੇ ਕਈ ਉਹ ਬਾਬੇ ਫਿਰ ਕਹਿਣ ਜੀ ਲਿਆਓ ਅਸੀਂ ਆਹ ਮੰਤਰ ਪੜ੍ਹਦੇ ਹਾਂ, ਉਹ ਕਰਦੇ ਹਾਂ। ਸਾਨੂੰ ਸਤਿਗੁਰਾਂ ਨੇ ਸਾਰਾ ਕੁਝ ਹੀ ਬਖਸ਼ਿਆ, ਬਾਹਰ ਜਾਣ ਦੀ ਲੋੜ ਹੀ ਨਹੀਂ। ਕਹਿੰਦੇ 30ਵੀਂ ਪੌੜੀ ਪੜੋ ਜਪਜੀ ਸਾਹਿਬ ਦੀ, ਪਸ਼ੂਆਂ ਦੇ ਦੁੱਧ ਦੇ ਵਿੱਚ ਵੀ ਵਾਧਾ ਹੋਵੇਗਾ, ਔਰ ਦੁੱਧ ਜਿਹੜਾ ਉਹ ਵਧੇਗਾ ਵੀ ਤੇ ਚੰਗਾ ਵਧੀਆ ਜਿਹੜਾ ਉਹ ਵਰਤਾਰਾ ਉਹਦਾ ਵਰਤੇਗਾ ਜੀ।
ਏਕੀ ਛੇਕੋ ਦੇਕੀ ਪਾਗੇ ਤ੍ਰੈ ਤੇਤੇ ਇੱਕ ਤਾਪ,
ਏਕੀ ਦਾ ਮਤਲਬ ਹੈ 31ਵੀਂ ਪੌੜੀ, ਇਹਦਾ ਮਤਲਬ ਹੈ ਵੀ ਜਦੋਂ ਕਦੇ ਬੁਖਾਰ ਚੜ ਜੇ ਕਦੇ ਲੱਥ ਜੇ, ਏਦਾਂ ਦਾ ਬੁਖਾਰ ਹੋ ਜੇ ਵੀ ਕਦੇ ਚੜ ਜੇ ਕਦੇ ਉਤਰ ਜੇ, ਉਦੋਂ 31ਵੀਂ ਪੌੜੀ ਦਾ ਜਾਪ ਜਪੇ। 32ਵੀਂ ਪੌੜੀ ਦਾ ਜਾਪ ਜਦੋਂ ਤਈਆ ਤਾਪ ਹੋ ਜਾਏ, ਤਈਏ ਤਾਪ ਦਾ ਮਤਲਬ ਹੁੰਦਾ ਵੀ ਦਿਨ ਦੇ ਤੀਸਰੇ ਪਹਿਰ ਬੁਖਾਰ ਚੜ ਜਾਣਾ, ਉਹ ਤੀਸਰੇ ਪਹਿਰ ਜਿਹੜਾ ਬੁਖਾਰ ਚੜਦਾ ਉਹਨੂੰ ਤਈਆ ਤਾਪ ਕਹਿੰਦੇ, ਉਦੋਂ 32ਵੀਂ ਪੌੜੀ ਦਾ ਜਾਪ ਜਪੇ। ਇੱਕ ਬੁਖਾਰ ਜਿਹੜਾ ਇੱਕ ਰਸ ਨਿਰੰਤਰ ਹੀ ਲੱਗ ਚੜਿਆ ਰਹੇ ਸਰੀਰ ਨੂੰ ਉਤਰੇ ਹੀ ਨਾ, ਫਿਰ 33ਵੀਂ ਪੌੜੀ ਦਾ ਜਾਪ ਜਪੇ।
ਨਿਤ ਜਵਰੀ 34 ਪੜੇ 40-40 ਜਾਪ,
ਨਿਤ ਜਵਰੀ ਵੀ ਰੋਜ਼ ਹੀ ਬੁਖਾਰ ਚੜ ਜੇ, ਰੋਜ਼ ਹੀ ਸਵੇਰੇ ਬੁਖਾਰ ਚੜ ਜੇ ਉਤਰੇ ਹੀ ਨਾ, ਤਾਂ ਫਿਰ ਕਹਿੰਦੇ 34ਵੀਂ ਪੌੜੀ ਦਾ ਜਾਪ ਜਪੇ। ਤੇ ਜਪਣਾ ਕਿੰਨੀ ਵੇਰੀ ਹੈ, ਕਹਿੰਦੇ 40-40 ਜਾਪ, 40-40 ਵੇਰੀ ਪੜ੍ਹਨਾ, ਇੱਕ ਇੱਕ ਪੌੜੀ ਨੂੰ ਚਾਲੀ ਚਾਲੀ ਵੇਰੀ ਪੜ੍ਹਨਾ ਤਾਂ ਉਹ ਬੁਖਾਰ ਨਿਰਵਿਰਤ ਹੋ ਜਾਏਗਾ।
ਕਰਮ ਮਾਂਝ ਦਸ ਕੋ ਪੜੇ ਅਰਥ ਮਾਈ ਵੀ ਪਾਠ।
ਹੁਣ ਅੱਗੇ ਹੋਰ ਮਹਾਤਮ ਦੱਸਦੇ ਵੀ ਪੌੜੀਆਂ ਦੇ ਪਾਠਾਂ ਦੀ ਗਿਣਤੀ ਦਾ ਆਮ ਨਿਯਮ ਦੱਸਦੇ ਹੈ ਕਿ ਜੇ ਕਰਮ ਪ੍ਰਥਾ ਏ ਜਿਹੜੀ ਪੌੜੀ ਪੜ੍ਹਨੀ ਹੈ, ਕਰਮ ਦਾ ਮਤਲਬ ਵੀ ਕੋਈ ਕੰਮ ਹੋ ਜੇ, ਸਿੱਧ ਹੋ ਜਾਏ, ਤਾਂ ਉਹਦੇ ਵਾਸਤੇ ਉਹ ਪੌੜੀ ਦਾ ਪਾਠ ਦਸ ਵੇਰੀ ਪੜ੍ਹਨਾ। ਹਾਂ, ਕੋਈ ਪ੍ਰਾਪਤੀ ਦੀ ਇੱਛਾ ਹੋਵੇ ਵੀ ਧਨ ਮਿਲ ਜੇ, ਪਦਾਰਥ ਮਿਲ ਜਾਣ, ਤਾਂ ਉਸ ਪ੍ਰਾਪਤੀ ਦੀ ਇੱਛਾ ਲਈ ਜਿਹੜੀ ਪੌੜੀ ਦਾ ਪਾਠ ਕਰਨਾ ਤੇ ਉਹਦੇ ਲਈ ਵੀਹ ਵਾਰੀ ਪਾਠ ਕਰਨਾ ਉਹ ਪੌੜੀ ਦਾ। ਤੇ ਕੋਈ ਕਾਮਨਾ ਜਾਂ ਕੋਈ ਚੀਜ਼ ਸੰਚਰਿਤ ਕਰਨੀ ਹੈ ਤਾਂ ਉਹਦੇ ਲਈ ਤੀਹ ਵਾਰੀ, ਚਾਲੀ ਮੁਕਤ ਸੋਰਾਠ, ਜੇ ਮੁਕਤੀ ਲਈ ਪੜ੍ਹਦੀਆਂ ਨੇ ਪੌੜੀਆਂ ਤਾਂ ਫਿਰ ਚਾਲੀ ਪਾਠ ਕਰੇ।
ਪੈਂਤੀ ਪੰਗਤ ਛੱਤੀ ਗੜ ਸੂਰ ਕਾਜ ਸੈਂਤੀਸ।
ਪੰਗਤ ਵਿੱਚ ਬੈਠਣਾ ਤੇ ਪੰਗਤ ਵਿੱਚ ਤੁਹਾਨੂੰ ਸਨਮਾਨ ਮਿਲੇ ਉਹਦੇ ਲਈ ਪੈਂਤੀਵੀਂ ਪੌੜੀ ਜਪਜੀ ਸਾਹਿਬ ਦੀ ਪੜ੍ਹੋ। ਕਿਲ੍ਹਾ ਜਿੱਤਣਾ, ਕੋਈ ਕਿਲ੍ਹਾ ਫਤਿਹ ਕਰਨਾ, ਕਿਸੇ ਕਿਲ੍ਹੇ ਤੇ ਚੜ੍ਹਾਈ ਕਰਨੀ ਆ, ਕੋਈ ਗੜ ਜਿੱਤਣਾ, ਕਿਲ੍ਹਾ ਜਿੱਤਣਾ, ਤਾਂ ਫਿਰ ਛੱਤੀਵੀਂ ਪੌੜੀ। ਸੂਰ ਕਾਜ ਸੈਂਤੀਸ, ਕੋਈ ਸੂਰਮਤਾਈ ਦਾ ਕਾਰਜ ਕਰਨਾ, ਕੋਈ ਬਹਾਦਰੀ ਦਾ ਦਲੇਰੀ ਦਾ ਕੰਮ ਕਰਨਾ ਤਾਂ ਦਲੇਰੀ ਦਾ ਕੰਮ ਕਰਨ ਲਈ, ਸੂਰਮਤਾਈ ਦਾ ਕਾਰਜ ਕਰਨ ਲਈ ਸੈਂਤੀਵੀਂ ਪੌੜੀ ਦਾ ਜਾਪ ਜਪੇ।
ਅਠੱਤੀ ਮਿਲਨੇ ਸਾਧ ਕੇ, ਕਿਸੇ
ਸਾਧੂ ਦਾ ਮੇਲ ਹੋਵੇ, ਸਾਧ ਦਾ ਸੰਗ ਹੋਵੇ, ਇਹ ਤਾਂ ਮੰਗਦੇ ਹੀ ਆਪਾਂ, ਸਾਧ ਦਾ ਸੰਗ ਤੇ ਭਜਨ ਦਾ ਰੰਗ। ਸਾਧ ਦਾ ਮਤਲਬ ਬੰਦਗੀ ਵਾਲੇ, ਨਾਮ ਜਪਣ ਵਾਲੇ ਗੁਰਮੁਖ, ਉਹ ਮਿਲਣ ਤਾਂ ਉਹ ਫਿਰ ਅਠੱਤੀਵੀਂ ਪੌੜੀ ਦਾ ਜਾਪ ਜਪਣ। ਹਾਂਜੀ,
ਕੈ ਨ੍ਰਿਪ ਪੌਰ ਅਸੀਸ,
ਜਾਂ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਰਾਜੇ ਨਾਲ ਮਿਲਾਪ ਕਰਨਾ ਫਿਰ ਵੀ ਅਠੱਤੀਵੀਂ ਪੌੜੀ ਦਾ ਜਾਪ ਜਪੇ।
ਉਨਤਾਲੀ ਤਨ ਦੇਵ ਕੋ,
ਦੇਵ ਰੂਪ ਹੋਣ ਲਈ, ਕਿਉਂਕਿ ਸਤਿਗੁਰਾਂ ਦੀ ਬਾਣੀ ਸਾਨੂੰ ਮਨੁੱਖਾਂ ਤੋਂ ਦੇਵਤੇ ਬਣਾਉਂਦੀ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਦੇਵ ਰੂਪ ਹੋਣ ਲਈ ਕਿ ਸਾਡਾ ਜੀਵਨ ਨਿਰਮਲ ਹੋ ਜਾਏ ਤਾਂ ਫਿਰ ਉਨਤਾਲੀਵੀਂ ਪੌੜੀ ਦਾ ਜਾਪ ਜਪਣਾ ਹੈ।
ਚਾਲੀ ਚਤਰ ਭੁਜ ਰੂਪ,
ਤੇ ਚਾਲੀਵੀਂ ਪੌੜੀ ਜਿਹੜਾ ਅਖੀਰਲਾ ਸਲੋਕ ਹੈ ਉਹ ਚਾਲੀਵਾਂ ਗਿਣਿਆ, ਸਲੋਕ ਪਵਨ ਗੁਰੂ ਪਾਣੀ ਪਿਤਾ। ਇਹ ਚਤੁਰਭੁਜ ਸਵਰੂਪ ਜਿਹੜਾ ਅਕਾਲ ਪੁਰਖ ਜੀ ਦਾ ਸਵਰੂਪ ਹੈ ਪਰਮੇਸ਼ਰ ਦਾ, ਉਸ ਸਰੂਪ ਦੀ ਪ੍ਰਾਪਤੀ ਹੋ ਜਾਏ ਤਾਂ ਫਿਰ ਇਸ ਪਾਵਨ ਸਲੋਕ ਦਾ, ਇਸ ਪੌੜੀ ਦਾ ਜਾਪ ਜਪਣਾ ਹੈ।
ਚਾਰ ਪਾਂਤ ਜਪ ਲਿਖ ਹੋਤੇ ਭੋਜਨ ਅਖੇ ਸਰੂਪ।
ਚਾਰ ਪ੍ਰਕਾਰ ਦੇ ਜਪ ਹਨ, ਪਹਿਲਾਂ ਦਰਸ਼ਨ ਕਰਨੇ, ਜਾਪ ਜਪਣਾ ਤੇ ਭੋਜਨ ਅਖੈ ਸਵਰੂਪ। ਕਹਿੰਦੇ ਭੋਜਨ ਛਕਣ ਦੇ ਸਮੇਂ ਵੀ ਇਸ ਪਾਵਨ ਬਾਣੀ ਦੇ ਜਾਪ ਨੂੰ ਜਪਣਾ ਹੈ। ਚਾਰ ਭਾਂਤ ਦਾ ਜਾਪ ਹੈ, ਚਾਰ ਵਾਰੀਆਂ ਵੱਲ ਖਿਆਲ ਕਰਕੇ ਫਿਰ ਇਹਦਾ ਜਾਪ ਜਪਣਾ ਹੈ ਜੀ।
ਜਪ ਮੈਂ ਮਾਂ ਪੌੜੀ ਪੜੇ ਕਰ ਹੈ ਗੁਰ ਸਨ ਪ੍ਰੀਤ।
ਇਹ ਜਿਹੜੀਆਂ ਪੌੜੀਆਂ ਜਪਜੀ ਸਾਹਿਬ ਦੀਆਂ ਮਹਿਮਾ ਦੀਆਂ ਲਿਖੀਆਂ ਉੱਪਰ ਆਈਆਂ ਨੇ, ਜਿਹੜੀਆਂ ਹੁਣ ਤਾਈ ਆਪਾਂ ਕਥਾ ਚ ਸਰਵਣ ਕੀਤੀਆਂ ਨੇ, ਕਹਿੰਦੇ ਭਾਈ ਇਹ ਜਪਜੀ ਸਾਹਿਬ ਦੀ ਮਹਿਮਾ ਦੀਆਂ ਪੌੜੀਆਂ ਜਿਹੜਾ ਗੁਰਸਿੱਖ ਪੜ੍ਹੇਗਾ ਸੁਣੇਗਾ ਉਹਦੀ ਜਪਜੀ ਸਾਹਿਬ ਨਾਲ, ਗੁਰੂ ਨਾਨਕ ਸਾਹਿਬ ਨਾਲ ਪ੍ਰੀਤ ਬਣੇਗੀ।
ਸਤਿ ਸ੍ਰੀ ਅਕਾਲ।
ਜਪਜੀ ਸਾਹਿਬ ਦੀ ਇਸ ਮਹਾਤਮ ਨੂੰ ਸੁਣ ਕੇ, ਪੌੜੀਆਂ ਦੇ ਮਹਾਤਮ ਨੂੰ ਸੁਣ ਕੇ ਗੁਰੂ ਨਾਲ ਪ੍ਰੀਤ ਬਣੇਗੀ।
ਨਿਹਚਾ ਜਾਂ ਕਾ ਗੁਰਨ ਮੈਂ ਹੋਏ ਸਫਲ ਤੈਰੀ ਤੇ।
ਜਿਹਦਾ ਨਿਸ਼ਚਾ ਗੁਰੂ ਸਾਹਿਬ ਦੇ ਚਰਨਾਂ ਤੇ ਲੱਗਦਾ, ਭਰੋਸਾ ਬਣਦਾ, ਪਾਤਸ਼ਾਹ ਕਹਿੰਦੇ ਉਹਦੀ ਸਾਰੀਆਂ ਉਹਦੀਆਂ ਰੀਤਾਂ ਸਫਲ ਹੋ ਜਾਂਦੀਆਂ ਹਨ।
ਇਹ ਜਪ ਗੁਰ ਅਰਜਨ ਸਬਿਦ ਗੁਰ ਨਾਨਕ ਮੁਖ ਮੰਤ।
ਗੁਰੂ ਨਾਨਕ ਸਾਹਿਬ ਜੀ ਦੇ ਮੁਖੋਂ ਉਚਰੀ ਹੋਈ ਇਹ ਪਾਵਨ ਬਾਣੀ, ਮਹਾਂਮੰਤਰ ਸਵਰੂਪ, ਜਪਜੀ ਸਾਹਿਬ ਦੀ ਬਾਣੀ ਦਾ ਮਹਾਤਮ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੰਡਿਤ ਬ੍ਰਿਜਲਾਲ ਜੀ ਨੂੰ ਸੁਪਨੇ ਚ ਦੱਸਿਆ ਸੀ। ਉਸੇ ਦਾ ਭਾਵ ਮਹਾਰਾਜ ਕਲਗੀਧਰ ਜੀ ਸਮਝਾ ਰਹੇ ਨੇ। ਜਿਹੜੇ ਸਲੋਕ ਪੰਡਿਤ ਬ੍ਰਿਜਲਾਲ ਜੀ ਨੇ ਰਚੇ ਸਨ ਉਹਦੀ ਵਿਆਖਿਆ ਜਿਹੜੀ ਹੈ ਫਿਰ ਉਹ ਕਲਗੀਧਰ ਜੀ ਨੇ ਸਿੱਖਾਂ ਨੂੰ ਸਰਵਣ ਕਰਵਾਈ ਹੈ।
ਲਿਖਿਓ ਸੋ ਕਰ ਗੁਰ ਰਾਜ ਸਤ ਗੁਰ ਸਨ ਮੁਖ ਸੁਖ ਸੰਤ।
ਫਿਰ ਕੱਲਾ ਦੱਸਿਆ ਹੀ ਨਹੀਂ, ਉਹ ਲਿਖਿਆ ਵੀ ਸੋ ਸਾਖੀ ਦੇ ਵਿੱਚ, ਤਾਂ ਜੋ ਆਉਣ ਵਾਲੇ ਸਮੇਂ ਚ ਜਦੋਂ ਸਿੱਖ ਇਹਨੂੰ ਪੜ੍ਹਨ ਸੁਣਨ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋਵੇ, ਰਾਜ ਦੀ ਪ੍ਰਾਪਤੀ ਹੋਵੇ।
ਸਭ ਸਾਧਨ ਪ੍ਰਗਟ ਕੀਏ ਨਹੀਂ ਦੁਸ਼ਟ ਕੋ ਦੇਹੇ।
ਇਹ ਜਿਹੜੀ ਪਾਵਨ ਬਾਣੀ ਦਾ ਮਹਾਤਮ ਦੱਸਿਆ ਇਹ ਸਾਧੂਆਂ ਨੂੰ ਦੱਸਿਆ, ਤੇ ਤੁਸੀਂ ਵੀ ਭਾਈ ਸੁਣ ਕੇ ਕਿਸੇ ਗੁਰਸਿੱਖ ਨੂੰ ਹੀ ਦੱਸਣਾ, ਕਿਸੇ ਦੁਸ਼ਟ ਨੂੰ ਨਹੀਂ ਦੱਸਣਾ। ਦੁਸ਼ਟ ਬੰਦੇ ਨੂੰ ਜਿਹੜੀ ਚੀਜ਼ ਦਾ ਮਹਾਤਮ ਦੱਸੋਗੇ ਵੀ ਜਪਜੀ ਸਾਹਿਬ ਦਾ ਉਹਦੇ ਖਾਨੇ ਨਹੀਂ ਬਹਿਣੀ ਗੱਲ। ਇਸ ਕਰਕੇ ਕਹਿੰਦੇ ਸਾਧੂਆਂ ਨੂੰ ਗੁਰਸਿੱਖਾਂ ਨੂੰ ਜਿਹੜੇ ਭਾਵਨਾ ਵਾਲੇ ਨੇ ਉਹਨਾਂ ਨੂੰ ਦੱਸਣਾ, ਜਿਨ੍ਹਾਂ ਦੇ ਅੰਦਰ ਭਾਵਨਾ ਹੀ ਕੋਈ ਨਹੀਂ ਬਾਣੀ ਪ੍ਰਤੀ, ਜਿਨ੍ਹਾਂ ਨੇ ਇਹ ਕਥਾ ਸੁਣ ਕੇ ਵੀ ਕਿੰਤੂ ਪਰੰਤੂ ਹੀ ਕਰਨੇ ਆ, ਵੇਖੋ ਜੀ ਆ ਕਿਹੜੇ ਕਿਹੜੀ ਪੌੜੀ ਪੜ੍ਹ ਕੇ ਕੀ ਮਿਲਦਾ ਜੀ, ਤਾਂ ਭਰਮ ਪਾ ਰਹੇ ਨੇ ਲੋਕਾਂ ਨੂੰ ਜੀ, ਬੜੇ ਮਿਲਣਗੇ ਤੁਹਾਨੂੰ ਤੇ ਬੜੇ ਕਹਿਣਗੇ, ਉਹਨਾਂ ਵਾਸਤੇ ਨਹੀਂ ਹੈ ਇਹ, ਇਹ ਕੇਵਲ ਸਾਧਕਾਂ ਵਾਸਤੇ ਆ ਜਿਹੜੇ ਸਾਧਨਾ ਕਰਨ ਵਾਲੇ ਹਨ।
ਫਲੇ ਸਿੱਖ ਪ੍ਰਤੀਤ ਤੇ ਬਿਪਰ ਸਾਧ ਕੀ ਸੇਵ।
ਕਹਿੰਦੇ ਭਾਈ ਗੁਰੂ ਕਾ ਸਿੱਖ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਪਾਠ ਕਰੇ, ਰੋਜ਼ ਪੜ੍ਹੇ। ਪਿੱਛੇ ਦਸ ਆਏ ਨੇ ਵੀ ਦਸ ਪਾਠ ਕਾਹਦੇ ਲਈ ਕਰਨੇ ਆ, ਵੀਹ ਕਾਹਦੇ ਲਈ ਕਰਨੇ ਆ, ਤੀਹ ਕਾਹਦੇ ਲਈ ਕਰਨੇ ਆ, ਤੇ ਚਾਲੀ ਕਾਹਦੇ ਲਈ ਕਰਨੇ ਆ। ਦਸ ਆਏ ਆ ਵੀ ਜੇ ਕਿਸੇ ਕਰਮ ਲਈ ਕਰਨੇ ਹਨ ਤਾਂ ਫਿਰ ਦਸ ਪਾਠ ਸੰਪੂਰਨ ਜਪਜੀ ਸਾਹਿਬ ਦੀ ਕਰ ਲਓ। ਕੱਲੀ ਕੱਲੀ ਪੌੜੀ ਤਾਂ ਉੱਦਾਂ ਵੀ ਨਹੀਂ ਚੇਤੇ ਰਹਿਣੀ। ਹੁਣ ਮੈਨੂੰ ਕਈਆਂ ਨੇ ਬਾਹਰ ਆ ਕੇ ਪੁੱਛੀ ਜਾਣਾ, ਗਿਆਨੀ ਜੀ ਇਹ ਆਹ ਕੰਮ ਲਈ ਕਿਹੜੀ ਪੌੜੀ ਹੈ, ਭਾਈ ਮਾਫ਼ੀ ਚਾਹਵਾਂਗਾ, ਮੈਨੂੰ ਵੀ ਇੱਥੇ ਹੀ ਚੇਤੇ ਰਹਿਣੀ ਹੈ। ਤੇ ਸਾਰਾ ਪਾਠ ਹੀ ਜਪਜੀ ਸਾਹਿਬ ਦਾ ਕਰ ਲਓ। ਉਹ ਦੱਸ ਦਿੱਤਾ, ਸਾਰੀ ਵਿਧੀ ਦੱਸ ਦਿੱਤੀ ਹੈ ਕਿ ਜੇ ਕਿਸੇ ਕਰਮ ਲਈ ਕਰਨਾ, ਮੰਨ ਲਓ ਵੀ ਕਿਸੇ ਕਰਮ ਦੀ ਸਿੱਧੀ ਲਈ ਕਰਨਾ, ਤਾਂ ਫਿਰ ਦਸ ਪਾਠ ਜਪਜੀ ਸਾਹਿਬ ਦੇ ਸੰਪੂਰਨ ਕਰ ਲਓ। ਜੇ ਚਾਹੀਦਾ ਕੋਈ ਅਰਥ ਚਾਹੀਦਾ, ਲੋੜ ਹੈ ਕਿਸੇ ਵਸਤੂ ਦੀ, ਘਰ ਵਿੱਚ ਪਦਾਰਥ ਹੋਵਣ, ਤਾਂ ਵੀਹ ਪਾਠ। ਕਿਸੇ ਕਾਮਨਾ ਦੀ ਇੱਛਾ, ਕੋਈ ਕਾਮਨਾ ਪੂਰੀ ਹੋ ਜਾਏ ਤਾਂ ਉਹਦੇ ਲਈ ਤੀਹ ਪਾਠ, ਤੇ ਜੇ ਮੁਕਤੀ ਚਾਹੀਦੀ ਹੈ ਤੇ ਫਿਰ ਚਾਲੀ ਪਾਠ ਲਗਾਤਾਰ ਚਾਲੀ ਦਿਨ ਕਰ ਲਵੇ, ਮੋਕਸ਼ ਦੀ ਪ੍ਰਾਪਤੀ ਹੋਵੇਗੀ। ਤੋ ਇਸ ਕਰਕੇ ਕੱਲੀ ਕੱਲੀ ਪੌੜੀ ਦਾ ਵੀ ਮਹਾਤਮ ਦੱਸਿਆ, ਤੇ ਕਈ ਵਾਰੀ ਇਹ ਸਿਮਰਤੀ ਚ ਨਹੀਂ ਰਹਿੰਦੀਆਂ ਸਾਰੀਆਂ ਪੌੜੀਆਂ ਕਥਾ ਦੇ ਵਿੱਚ। ਵੈਸੇ ਤਾਂ ਨੈੱਟ ਦੇ ਉੱਤੇ ਇਹ ਚੱਲਦੀ ਹੋਣੀ ਆ ਕਥਾ, ਤੇ ਉੱਥੇ ਰਿਕਾਰਡ ਵੀ ਹੋ ਜਾਂਦੀ ਆ, ਦੁਬਾਰਾ ਸੁਣ ਸਕਦੇ ਆ। ਤੇ ਸੰਪੂਰਨ ਪਾਠ ਹੀ ਕਰ ਲਓ, ਪੰਜਾਹ ਪੰਜਾਹ ਪਾਠ। ਬੜੇ ਬੜੇ ਗੁਰਸਿੱਖ ਇਕਵੰਜਾ ਇਕਵੰਜਾ ਪਾਠ ਵੀ ਨਿੱਤ ਕਰਦੇ ਜਪਜੀ ਸਾਹਿਬ ਦੇ, ਤੋ ਜਿਹੜੇ ਕਰ ਸਕਦੇ ਆ ਉਹ ਕਰਨ। ਤੋ ਇਹਦਾ ਬੜਾ ਵੱਡਾ ਮਹਾਤਮ ਹੈ। ਕਹਿੰਦੇ ਸਿੱਖ ਨੇ ਪ੍ਰਤੀਤ ਕਰਕੇ, ਭਰੋਸਾ ਕਰਕੇ ਪੜ੍ਹਦੀਆਂ ਜਪਜੀ ਸਾਹਿਬ ਦੀ ਬਾਣੀ ਤਾਂ ਉਹ ਫਲੀ ਭੂਤ ਹੋਵੇਗੀ। ਤੇ ਨਾਮ ਜਪਣ ਵਾਲੇ ਜਿਹੜੇ ਬ੍ਰਹਮ ਨੂੰ ਜਾਣਨ ਵਾਲੇ, ਇੱਥੇ ਵਿਪਰਨ ਦਾ ਮਤਲਬ ਹੁੰਦਾ ਵੀ ਜਿਹੜੇ ਬ੍ਰਹਮ ਨੂੰ ਜਾਣਨ ਵਾਲੇ ਨੇ ਉਹਨਾਂ ਦੀ ਸੇਵਾ, ਸੰਤਾਂ ਦੀ ਸੇਵਾ ਕਮਾਉਣੀ ਹੈ।
ਉਸਤਤ ਨਿੰਦਾ ਪਰ ਹਰੈ ਕਲੈ ਈਰਖਾ ਮਾਨ।
ਉਸਤਤ ਨਿੰਦਾ ਦੋਵੇਂ ਹੀ ਤਿਆਗਣੇ ਆ ਗੁਰਸਿੱਖ ਨੇ। ਉਸਤਤ ਨਿੰਦਾ ਦੋ ਤਿਆਗੈ ਖੋਜਹਿ ਪਦ ਨਿਰਵਾਨਾ। ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ। ਉਸਤਤ ਨਿੰਦਾ ਦੋ ਤਿਆਗੈ, ਦੋਵੇਂ ਹੀ ਛੱਡਣੀਆਂ, ਨਾ ਕਿਸੇ ਦੀ ਝੂਠੀ ਉਸਤਤ ਨਾ ਕਿਸੇ ਦੀ। ਜੇ ਕਿਸੇ ਇੱਕ ਦੀ ਉਸਤਤ ਕਰੋਗੇ ਦੂਜੇ ਦੀ ਨਿੰਦਾ ਕਰਨੀ ਪੈਣੀ, ਇਸ ਕਰਕੇ ਦੋਵੇਂ ਹੀ ਛੱਡ ਦੇਣੀਆਂ। ਉਸਤਤ ਨਿੰਦਾ ਪਰ ਹਰੈ ਕਲਹਿ ਈਰਖਾ ਮਾਨ। ਕਲਹਿ ਲੜਾਈ ਦੀ ਬਿਰਤੀ, ਈਰਖਾ ਮਾਣ, ਇਹ ਵੀ ਛੱਡ ਦੇਣਾ ਸਿੱਖ ਨੇ। ਜੇ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਹੈ ਤੇ ਫਿਰ ਇਹ ਮਾੜੀਆਂ ਚੀਜ਼ਾਂ ਵੀ ਛੱਡਣੀਆਂ। ਇਹ ਨਾ ਹੋਵੇ ਵੀ ਕਹਿੰਦੇ ਅਸੀਂ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹਾਂ ਤੇ ਮਾੜੇ ਕੰਮ ਵੀ ਨਾ ਛੱਡੀਏ। ਮਾੜੇ ਕਰਮ ਛੱਡਣੇ ਹੈ, ਉਸਤਤ ਨਿੰਦਾ ਤਿਆਗਣੀ ਹੈ, ਲੜਾਈ ਪੜ੍ਹਾਈ ਝਗੜੇ ਦੀ ਬਿਰਤੀ ਛੱਡਣੀ ਹੈ, ਈਰਖਾ ਨਹੀਂ ਕਰਨੀ ਕਿਸੇ ਨਾਲ, ਮਾਣ ਨਹੀਂ ਕਰਨਾ ਆਪਣੇ ਹਿਰਦੇ ਚ ਕਿਸੇ ਵੀ ਚੀਜ਼ ਦਾ, ਮਾਣ ਕਾਹਦਾ ਕਰਨਾ? ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ, ਇਹ ਮਾਣ ਖਾ ਜਾਂਦਾ ਵੱਡਿਆਂ ਵੱਡਿਆਂ ਨੂੰ, ਬੜੀ ਬੁਰੀ ਬਲਾ ਹੈ। ਮਾਣ ਕਰਨਾ ਤੇ ਸਵੈ ਮਾਣ ਕਰੀਏ ਕਿ ਅਸੀਂ ਆਤਮ ਸਵਰੂਪ ਹਾਂ, ਇਹ ਮਾਣ ਕਰੀਏ ਮੈਂ ਆਤਮ ਸਰੂਪ ਹਾਂ, ਜੋਤ ਸਰੂਪ ਹਾਂ, ਬ੍ਰਹਮ ਦੀ ਅੰਸ ਹਾਂ, ਅਹੰ ਬ੍ਰਹਮ ਦੀ ਅੰਸ ਹਾਂ। ਪਰ ਫੋਕਾ ਮਾਣ ਕਾਹਦਾ ਵੀ ਸਰੀਰ ਦਾ ਹੀ ਕੋਈ ਮਾਣ ਕਰੀ ਜੇ, ਕੋਈ ਕੁੱਲ ਦਾ ਮਾਣ ਕਰੀ ਜੇ, ਟੱਬਰ ਦਾ ਮਾਣ ਕਰੀ ਜੇ, ਪੈਸੇ ਦਾ ਮਾਣ ਕਰੀ ਜੇ, ਧਨ ਦਾ ਮਾਣ, ਇਹ ਮਾਣ ਕਿਸੇ ਕੰਮ ਦੇ ਨਹੀਂ, ਇਹ ਨਿਕੰਮੇ ਮਾਣ ਨੇ। ਪਾਤਸ਼ਾਹ ਕਹਿੰਦੇ ਐਸਾ ਮਾਣ ਆਪਣੇ ਹਿਰਦੇ ਚੋਂ ਛੱਡਣਾ ਤਿਆਗਣਾ ਹੈ।
ਬੀਦ ਬਚਨ ਸਮ ਗੁਰ ਬਚਨ ਸਭ ਸੰਤਨ ਪਰਮਾਨ।
ਸਾਡੇ ਲਈ ਗੁਰੂ ਕੇ ਬਚਨ ਹੀ ਸਾਡੇ ਲਈ ਵੇਦ ਨੇ, ਬਾਣੀ ਬ੍ਰਹਮਾ ਵੇਦ। ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਸਾਡੇ ਲਈ ਗੁਰੂ ਕੀ ਬਾਣੀ ਬ੍ਰਹਮੇ ਦੇ ਵੇਦ ਨੇ, ਸਾਨੂੰ ਵੱਖਰੇ ਵੇਦਾਂ ਦੀ ਹੋਰ ਦੀ ਲੋੜ ਹੀ ਨਹੀਂ ਹੈ। ਤੋ ਸਤਿਗੁਰਾਂ ਦੀ ਬਾਣੀ ਸਾਡੇ ਲਈ ਵੇਦ ਸਰੂਪ ਹੈ, ਔਰ ਇਹ ਸਾਰੇ ਸੰਤ ਜਨਾਂ ਲਈ ਪ੍ਰਮਾਣਿਕ ਹੈ। ਸਭ ਸੰਤਨ ਪ੍ਰਮਾਣ, ਸਤਿਗੁਰਾਂ ਦੀ ਬਾਣੀ ਨੂੰ ਸਾਰੇ ਮਹਾਂਪੁਰਖ ਮੰਨਦੇ ਆ, ਪ੍ਰਮਾਣਿਕ ਮੰਨਦੇ ਆ। ਦੁਨੀਆਂ ਵਿੱਚ ਜਿੰਨੇ ਵੀ ਸਿੱਧ ਪੁਰਸ਼ ਹੋਏ, ਜਿਨ੍ਹਾਂ ਜਿਨ੍ਹਾਂ ਨੇ ਗੁਰਬਾਣੀ ਸੁਣੀ ਜਾਂ ਜਿਹੜੇ ਹੁਣ ਨੇ, ਸਭ ਸਤਿਗੁਰੂ ਜੀ ਦੀ ਬਾਣੀ ਨੂੰ ਪ੍ਰਮਾਣਿਕ ਮੰਨ ਕੇ ਸੀਸ ਝੁਕਾਉਂਦੇ ਆ। ਹੋਰ ਮਤਾਂ ਦੇ ਮਹਾਂਪੁਰਖ ਵੀ, ਜਿਹੜੇ ਆ ਹੋਰ ਮਤਾਂ ਦੇ ਮਹਾਂਪੁਰਖ ਨੇ, ਉਹ ਵੀ ਸਤਿਗੁਰਾਂ ਦੀ ਬਾਣੀ ਅੱਗੇ ਸੀਸ ਝੁਕਾਉਂਦੇ ਆ ਵੀ ਇਹ ਪ੍ਰਮਾਣਿਕ ਨੇ ਬਚਨ, ਜੋ ਸਤਿਗੁਰੂ ਜੀ ਨੇ ਕਹਿ ਦਿੱਤਾ ਹੈ ਇਤੀ ਹੈ, ਇਹ ਵਾਸਤਵਿਕ ਹੈ, ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਲਪਨਾ ਨਹੀਂ ਜਾਂ ਅਤਿਉਕਤੀ ਨਹੀਂ ਹੈ। ਹਾਂਜੀ,
ਸਵਈਆ ਜਪ ਜਾਪ ਕੀਏ ਅੱਗ ਕੋਟ ਹਾਰੇ।
ਪਾਤਸ਼ਾਹ ਕਹਿੰਦੇ ਜਪ ਜੀ ਸਾਹਿਬ ਦਾ ਪਾਠ ਕੀਤਿਆਂ ਐ ਗੁਰਸਿੱਖੋ ਕਰੋੜਾਂ ਪਾਪ ਕੱਟੇ ਜਾਂਦੇ ਨੇ, ਕਰੋੜਾਂ। ਦੁਬਾਰਾ ਪੜ੍ਹੀਏ ਪੰਕਤੀ।
ਜਪ ਜਾਪ ਕੀਏ ਅੱਗ ਕੋਟ ਹਾਰੇ।
ਜਪ ਜੀ ਸਾਹਿਬ ਦਾ ਜਾਪ ਕੀਤਿਆਂ ਕਰੋੜਾਂ ਅੱਗ, ਕਰੋੜਾਂ ਪਾਪ ਉਹ ਕੱਟੇ ਜਾਂਦੇ ਹਨ।
ਨਿਤ ਦਾਨ ਵਧੈ ਬੁੱਧ ਸਾਰ ਤਰੈ।
ਜਿਹੜਾ ਜਪ ਜੀ ਸਾਹਿਬ ਦਾ ਪਾਠ ਕਰਦਾ ਨਿਤ, ਉਹਨੂੰ ਦਾਨ ਕਰਨ ਦੀ ਬਿਰਤੀ ਦਾ ਵਾਧਾ ਹੁੰਦਾ, ਉਹਦੇ ਘਰ ਚ ਦਾਨ ਦਾ ਵਾਧਾ ਹੁੰਦਾ। ਦਾਨ ਉਹੀ ਕਰਦਾ ਜਿਹਦੇ ਆਪਣੇ ਕੋਲ ਕੁਝ ਹੋਵੇਗਾ, ਯਾਨੀ ਕਿ ਜਪ ਜੀ ਸਾਹਿਬ ਦੇ ਨਾਲ ਬਰਕਤ ਆਉਂਦੀ ਹੈ ਘਰ ਚ, ਜਪ ਜੀ ਸਾਹਿਬ ਦੀ ਬਾਣੀ ਪੜ੍ਹਨ ਨਾਲ। ਫਿਰ ਦਾਨ ਕਰਨ ਦੀ ਬਿਰਤੀ ਆਉਂਦੀ ਆ, ਦਾਨ ਵਧੈ ਬੁੱਧ ਸਾਰ ਧਰੈ। ਸਾਰ ਸ੍ਰੇਸ਼ਟ ਬੁੱਧੀ, ਜਿਹੜੀ ਉੱਤਮ ਬੁੱਧੀ ਹੈ, ਉਹ ਫਿਰ ਹਿਰਦੇ ਵਿੱਚ ਆਉਂਦੀ ਹੈ ਜਦੋਂ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕਰੀਏ।
ਮਨ ਭਾਵ ਵਧੈ ਸੁਖ ਕਾਮ ਸਦੈ।
ਕਹਿੰਦੇ ਮਨ ਚ ਪ੍ਰੇਮ ਵਧਦਾ ਜਪਜੀ ਸਾਹਿਬ ਪੜ੍ਹ ਕੇ। ਜਦੋਂ ਪੜ੍ਹਦੇ ਹਾਂ ਵੀ ਪਰਮੇਸ਼ਰ ਦੀ ਬੋਲੀ ਕਿਹੜੀ ਹੈ ਜੀ, ਅਕਾਲ ਪੁਰਖ ਦੀ ਬੋਲੀ ਕਿਹੜੀ ਹੈ, ਸੰਸਕ੍ਰਿਤ ਹੈ, ਬ੍ਰਿਜ ਭਾਸ਼ਾ ਹੈ, ਫਾਰਸੀ ਹੈ, ਅਰਬੀ ਹੈ, ਕਿਹੜੀ ਭਾਸ਼ਾ ਚ ਰੱਬ ਬੋਲਦਾ ਜੀ? ਪਰਮੇਸ਼ਰ ਨੂੰ ਕਿਹੜੀ ਬੋਲੀ ਸਮਝ ਆਉਂਦੀ ਹੈ? ਉਹਨੂੰ ਮਲਿਆਲਮ ਸਮਝ ਆਉਂਦੀ ਹੈ, ਉਹਨੂੰ ਤੇਲਗੂ ਸਮਝ ਆਉਂਦੀ ਹੈ, ਕੰਨੜ ਸਮਝ ਆਉਂਦੀ ਹੈ, ਮਰਾਠੀ ਸਮਝ ਆਉਂਦੀ ਹੈ ਕਿ ਸਿੰਧੀ ਸਮਝ ਆਉਂਦੀ? ਰੱਬ ਨੂੰ ਕਿਹੜੀ ਬੋਲੀ ਸਮਝ ਆਉਂਦੀ ਹੈ? ਤਾਂ ਫਿਰ ਪਾਤਸ਼ਾਹ ਦੇ ਬਚਨ ਨੇ ਭਾਖਿਆ ਭਾਉ ਅਪਾਰ, ਪਰਮੇਸ਼ਰ ਨੂੰ ਪ੍ਰੇਮ ਦੀ ਬੋਲੀ ਸਮਝ ਆਉਂਦੀ ਹੈ। ਜਦੋਂ ਇਹ ਬਚਨ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਪੜ੍ਹ ਕੇ ਹਿਰਦੇ ਚ ਭਾਵ ਵਧੈ, ਪ੍ਰੇਮ ਦਾ ਵਾਧਾ ਹੁੰਦਾ ਹਿਰਦੇ ਚ, ਗੁਰੂ ਪ੍ਰਤੀ ਪ੍ਰੇਮ ਜਾਗਦਾ। ਭਾਵ ਵਧੈ ਨਿਜ ਕਾਜ ਸਧੈ, ਜਿੰਨੇ ਕੰਮ ਨੇ ਉਹ ਸਾਰੇ ਸਿੱਧ ਹੋ ਜਾਂਦੇ ਹਨ।
ਸੁਰ ਸਾਧਨ ਮੈਂ ਤਮ ਪੁੰਜੇ ਹਰੇ।
ਸੁਰ ਸਾਧਨ, ਹੁਣ ਵੱਖੋ ਵੱਖਰੇ ਦੇਵਤੇ ਸਾਧਣੇ ਨਹੀਂ ਸਾਧ ਸਕਦੇ, ਜਪਜੀ ਸਾਹਿਬ ਦਾ ਪਾਠ ਪੜ੍ਹੋ ਸਾਰੇ ਦੇਵਤੇ ਸਿੱਧ ਹੋ ਗਏ। ਤਮ ਪੁੰਜ ਹਰੈ, ਜਿੰਨਾ ਹਨੇਰਾ ਸਾਡੇ ਅੰਦਰ ਅੰਧਕਾਰ, ਉਹ ਅੰਧਕਾਰ ਉਹ ਹਨੇਰਾ ਅਗਿਆਨਤਾ ਦਾ ਜਪਜੀ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਤਿਆਂ ਸੁਣਿਆ ਹਿਰਦੇ ਦੇ ਸਾਰੇ ਪਾਪ ਹਰੇ ਜਾਂਦੇ ਨੇ, ਹਨੇਰਾ ਦੂਰ ਹੋ ਜਾਂਦਾ। ਇੱਕ ਇੱਕ ਅੱਖਰ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਬਾਣੀ ਦਾ ਇਤਨਾ ਡੂੰਘਾ ਹੈ ਗੁਰੂ ਖਾਲਸਾ ਜੀ, ਇੱਕ ਇੱਕ ਪੰਗਤੀ ਇਤਨੇ ਡੂੰਘੇ ਭਾਵ ਅਰਥ ਪ੍ਰਗਟ ਕਰਦੀ ਹੈ ਕਿ ਸਾਡੀ ਸੁਰਤ ਉੱਥੇ ਤੱਕ ਪਹੁੰਚ ਨਹੀਂ ਸਕਦੀ। ਜਿੰਨਾ ਪਕੜਨ ਦਾ ਯਤਨ ਕਰਦੇ ਹਾਂ ਵੀ ਗੁਰਬਾਣੀ ਦੀ ਜਪਜੀ ਸਾਹਿਬ ਦੀ ਇਹ ਪੰਗਤੀ ਹੁਣ ਪਕੜ ਚ ਆ ਗਈ, ਹੋਰ ਪਰੇ ਚਲੀ ਜਾਂਦੀ, ਹੋਰ ਪਰੇ ਚਲੀ ਜਾਂਦੀ। ਜੇ 10 ਸਾਲ ਪਹਿਲਾਂ ਜਪਜੀ ਸਾਹਿਬ ਦੇ ਅਰਥ ਕੀਤੇ ਤੇ ਹੁਣ ਕਰਦੇ ਹਾਂ, ਏਦਾਂ ਲੱਗਦਾ ਵੀ ਪਹਿਲਾਂ ਠੀਕ ਨਹੀਂ ਸੀ ਹੁਣ ਠੀਕ ਨੇ। ਜੇ ਹੁਣ ਕਰ ਰਹੇ ਹਾਂ, ਆਉਣ ਵਾਲੇ 5-7 ਸਾਲਾਂ ਨੂੰ ਦੁਬਾਰਾ ਹੋਣਗੇ ਤੇ ਏਦਾਂ ਲੱਗੇਗਾ ਵੀ ਪਹਿਲਾਂ ਠੀਕ ਨਹੀਂ ਸੀ। ਯਾਨੀ ਕਿ ਅੱਗੇ ਤੋਂ ਅੱਗੇ ਹੀ ਹੈ ਖੇਡ, ਪਰੇ ਤੋਂ ਪਰੇ ਹੈ। ਇੰਨਾ ਡੂੰਘਾ ਗਿਆਨ ਹੈ ਜਪਜੀ ਸਾਹਿਬ ਦੀ ਬਾਣੀ ਚ। ਪਾਤਸ਼ਾਹ ਕਹਿੰਦੇ ਜਦੋਂ ਪੜੋਗੇ ਤੁਹਾਡੇ ਹਿਰਦੇ ਚ ਗਿਆਨ ਪ੍ਰਗਟ ਹੋਵੇਗਾ।
ਤਨ ਮੈਂ ਤਨ ਮੈਂ ਕਰ ਮੈਂ ਸੁਤ ਮੈਂ,
ਕਹਿੰਦੇ ਸਰੀਰ ਦੀ ਤੰਦਰੁਸਤੀ ਲਈ ਧਨ ਮੈਂ ਧਨ ਮੈਂ, ਧਨ ਦੇ ਵਾਧੇ ਲਈ, ਘਰ ਦੇ ਵਿੱਚ ਚੰਗੀ ਸੰਤਾਨ ਹੋਵੇ ਉਹਦੇ ਲਈ।
ਹਰ ਨਾਰੇ ਵੇਖੇ ਸਭ ਦੁੱਖ ਟਰੇ,
ਘਰ ਵਾਲੀ ਦੇ ਦੋਸ਼ ਟਲ ਜਾਣ, ਕੁਲੱਖਣੀ ਨਾ ਰਹੇ, ਆਗਿਆਕਾਰੀ ਹੋ ਜਾਵੇ, ਤਾਂ ਵੀ ਜਪਜੀ ਸਾਹਿਬ ਦੀ ਬਾਣੀ ਸਹਿਯੋਗੀ ਹੁੰਦੀ, ਸਹਾਇਤਾ ਕਰਦੀ ਹੈ।
ਜੈ ਪ੍ਰੀਤ ਨਹੀਂ ਪ੍ਰਤੀਤ ਨਹੀਂ,
ਜਿੱਥੇ ਪ੍ਰੀਤ ਪ੍ਰਤੀਤ ਨਹੀਂ ਉੱਥੇ ਪ੍ਰੀਤ ਵੀ ਨਹੀਂ, ਜਿੱਥੇ ਭਰੋਸਾ ਨਹੀਂ ਉੱਥੇ ਪ੍ਰੇਮ ਵੀ ਨਹੀਂ ਬਣਦਾ। ਹਾਂਜੀ,
ਤਿਸ ਕੋ ਸਿੱਖ ਦੇ ਸੋ ਦੁੱਖ ਕਰੈ,
ਇਹੋ ਜਿਹੇ ਬੰਦੇ ਨੂੰ ਕਹਿਣਾ ਵੀ ਜਪਜੀ ਸਾਹਿਬ ਪੜ, ਜਿਹਨੂੰ ਨਾ ਭਰੋਸਾ ਹੈ ਨਾ ਹੀ ਉਹਦੇ ਅੰਦਰ ਪ੍ਰੀਤ ਹੈ। ਕਹਿੰਦੇ ਜੇ ਕਿਸੇ ਸਿੱਖ ਨੇ ਉਹਨੂੰ ਕਿਹਾ ਵੀ ਤੂੰ ਪੜ ਜਪਜੀ ਸਾਹਿਬ, ਕਹਿੰਦੇ ਉਹਨੂੰ ਕਹਿਣ ਵਾਲੇ ਨੂੰ ਵੀ ਦੋਸ਼ ਹੀ ਲੱਗਦਾ ਵੀ ਇਹੋ ਜਿਹੇ ਬੰਦੇ ਨੂੰ ਕੰਮੇ ਨੂੰ ਕਿਉਂ ਕਹਿਣਾ ਜਿਹਨੂੰ ਪਤਾ ਹੀ ਨਹੀਂ ਗੁਰਬਾਣੀ ਦੀ ਮਹਿਮਾ ਕੀ ਹੈ। ਇਹ ਹੀਰਾ ਹੈ ਕੀਮਤੀ, ਇਹਦੀ ਸਾਰ ਕੋਈ ਜੌਹਰੀ ਕਰ ਸਕਦਾ ਪਰਖ ਸਕਦਾ, ਜਿਹਦੇ ਲਈ ਤਾਂ ਕੋਈ ਆਖੇ ਜੀ ਬਾਣੀ ਪੜ੍ਹਨ ਨਾਲ ਕੀ ਹੋ ਜਾਂਦਾ, ਇਹੋ ਜਿਹੇ ਬੰਦਿਆਂ ਨੂੰ ਤੁਸੀਂ ਕਹੋ ਵੀ ਜਪਜੀ ਸਾਹਿਬ ਪੜ੍ਹਨ ਨੂੰ, ਕਹਿੰਦੇ ਦੋਸ਼ ਹੀ ਲੱਗਣਾ। ਹਾਂਜੀ,
ਜਿਸ ਕੀ ਬਿਦ ਏਕਾਈ ਗੁਰ ਪੂਰਨ, ਵੈ ਸਿੱਖ ਪ੍ਰਾਪਤ ਸਾਧਨ ਤੇ,
ਭਾਈ ਜਿਹੜੀ ਇਹ ਪੂਰਨ ਗੁਰੂ ਨੇ ਪੂਰੇ ਗੁਰੂ ਨੇ ਕਹੀ ਹੈ ਵਿਧੀ ਸਾਰੀ ਜਪਜੀ ਸਾਹਿਬ ਦੀ ਬਾਣੀ ਦੀ, ਜਿਹੜਾ ਕੋਈ ਗੁਰੂ ਕਾ ਸਿੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਉਹਨੂੰ ਇਹ ਸਾਰੇ ਸਾਧਨ ਪ੍ਰਾਪਤ ਹੋ ਜਾਂਦੇ ਹਨ।
ਸਭ ਪਾਠਨ ਰੀਤ ਖੜੰਗਨ ਤੇ, ਉਪਜੋ ਫਲ ਕੋ ਤਤ ਜੋਗਨ ਤੇ,
ਜੋ 6 ਪ੍ਰਕਾਰ ਦੇ ਅੰਗ ਹੁੰਦੇ ਖੜੰਗਨ ਹੁੰਦੇ ਨੇ, 6 ਅੰਗ ਨਿਰੁਕਤ ਵਿਆਕਰਣ ਪਿੰਗਲ, ਉਹ ਸੰਸਕ੍ਰਿਤ ਪੜ੍ਹਨ ਵਾਸਤੇ 6 ਅੰਗ ਹੁੰਦੇ ਵੇਦਾਂ ਦੇ, ਫਿਰ ਉਹ 6 ਅੰਗ ਪਹਿਲਾਂ ਪੜ੍ਹ ਕੇ ਫਿਰ ਵੇਦ ਪੜ੍ਹੇ ਜਾਂਦੇ, ਬੜੀ ਮਿਹਨਤ ਕਰਨੀ ਪੈਂਦੀ। ਪਾਤਸ਼ਾਹ ਕਹਿੰਦੇ ਜੇ ਗੁਰੂ ਕਾ ਸਿੱਖ ਜਪਜੀ ਸਾਹਿਬ ਪੜ੍ਹੇ ਨਾ, ਜਪਜੀ ਸਾਹਿਬ ਦੇ ਪਾਠ ਵਿੱਚੋਂ ਹੀ ਉਹਦੇ 6 ਅੰਗ ਸੰਪੂਰਨ ਹੋ ਜਾਂਦੇ ਨੇ, ਉਹਨੂੰ ਵੱਖਰੇ ਨਹੀਂ ਪੜ੍ਹਨੇ ਪੈਂਦੇ। ਵੇਦ ਪੜ੍ਹ ਕੇ ਯੋਗ ਦੀ ਸਾਧਨਾ ਕਰਕੇ ਜੋ ਕੁਝ ਯੋਗੀਆਂ ਨੂੰ ਜਾਂ ਵੇਦ ਦੇ ਪਾਠੀਆਂ ਨੂੰ ਪ੍ਰਾਪਤ ਹੁੰਦਾ, ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦਾ, ਉਹ ਜਪਜੀ ਸਾਹਿਬ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਜਾਪ ਕਰਕੇ ਪ੍ਰਾਪਤ ਹੋ ਜਾਂਦਾ। ਜੋ ਤਪੱਸਵੀਆਂ ਨੂੰ ਵੀ ਦੁਰਲੱਭ ਹੈ, ਯੋਗੀਆਂ ਨੂੰ ਵੀ ਦੁਰਲੱਭ ਹੈ, ਉਹ ਗਿਆਨ ਜਪਜੀ ਸਾਹਿਬ ਦੀ ਬਾਣੀ ਦੁਆਰਾ ਤਤ ਯੋਗ ਪ੍ਰਾਪਤ ਹੋ ਜਾਂਦਾ ਹੈ।
ਤਿਮ ਸਾਧਨ ਸਿੱਧ ਸੁਚੇਤ ਪਾਲੀ, ਬਿਦ ਕਾਜ ਸਾਰੇ ਸੁਖ ਭੋਗਨ ਤੇ,
ਜਿਵੇਂ ਪਿੱਛੇ 6 ਨਿਯਮ ਧਾਰਨ ਕਰਕੇ ਵੇਦ ਦੇ ਪਾਠ ਜਾਂ ਹੋਰ ਕੁਝ ਕਰਦੇ ਹੈ, ਉਹਨਾਂ ਨੂੰ ਜੋ ਫਲ ਪ੍ਰਾਪਤ ਹੁੰਦਾ ਹੈ ਉਹ ਜਪਜੀ ਸਾਹਿਬ ਦਾ ਪਾਠ ਸੁਚੇਤ ਹੋ ਕੇ ਕਰੇ, ਉਹ ਸੁਤੇ ਸਿੱਧੀ ਜਪਜੀ ਸਾਹਿਬ ਦੇ ਪਾਠੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਸਭ ਸਿੱਧ ਕੀਏ ਗੁਰ ਭੇਟ ਦੀਏ, ਇਹ ਬੀਜ ਤਾਰੇ ਗੁਰਮੋਦਨ ਤੇ,
ਪਾਤਸ਼ਾਹ ਕਹਿਣ ਲੱਗੇ ਭਾਈ ਇਹ ਬੀਜ ਧਰੇ ਆਪਣੇ ਹਿਰਦੇ ਵਿੱਚ, ਆ ਬੀਜ ਹੈ ਜਪਜੀ ਸਾਹਿਬ, ਇਹ ਬੀਜ ਆਪਣੇ ਹਿਰਦੇ ਵਿੱਚ ਵਸਾਵੇ ਜਦੋਂ ਜਪਜੀ ਸਾਹਿਬ ਦਾ ਬੀਜ ਸਿੱਖ ਦੇ ਹਿਰਦੇ ਵਿੱਚ ਵਸੇਗਾ ਉਹਦੇ ਤੇ ਗੁਰੂ ਦੀ ਪ੍ਰਸੰਨਤਾ ਗੁਰੂ ਦੀ ਕਿਰਪਾ ਹੋਵੇਗੀ। ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੀਜ ਹੈ, ਸਾਰੀ ਬਾਣੀ ਦਾ ਮੁੱਢ ਹੈ ਜਪਜੀ ਸਾਹਿਬ। ਤੇ ਜਿਹੜਾ ਕੋਈ ਸਿੱਖ ਇਸ ਬੀਜ ਨੂੰ ਹਿਰਦੇ ਚ ਵਸਾ ਲਏ ਤੇ ਜਿੱਥੇ ਬੀਜ ਹੋਵੇ ਉੱਥੇ ਦਰਖਤ ਉੱਗ ਆਉਂਦਾ। ਜਪਜੀ ਸਾਹਿਬ ਦੇ ਬੀਜ ਚੋਂ ਗੁਰਸਿੱਖੀ ਦਾ ਬੂਟਾ ਉੱਗਦਾ, ਗੁਰਸਿੱਖੀ ਦਾ ਪੌਦਾ ਜੰਮਦਾ। ਤੇ ਜਿਹਦੇ ਅੰਦਰ ਗੁਰਸਿੱਖੀ ਦਾ ਪੌਦਾ ਜੰਮ ਆਵੇ ਉਹਦਾ ਜੀਵਨ ਸਾਰਾ ਸਿੱਖੀ ਦੇ ਵਿੱਚ ਬਤੀਤ ਹੁੰਦਾ ਹੈ।
ਦੋਹਰਾ ਗੁਰ ਨਾਨਕ ਕਰੁਣਾ ਕਰੀ ਪੰਥ ਬਤਾਇਓ ਸਿੱਖ।
ਗੁਰੂ ਨਾਨਕ ਸਾਹਿਬ ਨੇ ਬੜੀ ਵੱਡੀ ਕਿਰਪਾ ਕਰਕੇ ਜਪਜੀ ਸਾਹਿਬ ਦੇ ਰਾਹੀਂ ਆਪਣਿਆਂ ਸਿੱਖਾਂ ਨੂੰ ਪੰਥ ਦੱਸਿਆ, ਰਾਹ ਦਿੱਤਾ ਹੈ। ਇਹ ਜਪਜੀ ਸਾਹਿਬ ਰਸਤਾ ਹੈ ਸਾਡਾ, ਇਹ ਉਹ ਰਸਤਾ ਜਿਸ ਰਸਤੇ ਤੇ ਅਸੀਂ ਤੁਰਨਾ। ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਸਾਡੇ ਲਈ ਰਾਹ ਆ, ਗੁਰੂ ਨਾਨਕ ਸਾਹਿਬ ਨੇ ਰਸਤਾ ਦੱਸਿਆ, ਇਸ ਰਾਹ ਤੇ ਅਸੀਂ ਤੁਰਨਾ। ਇਕੱਲਾ ਪੜ੍ਹਨਾ ਨਹੀਂ ਹੈ, ਪੜ੍ਹ ਕੇ ਮੰਨ ਕੇ ਫਿਰ ਇਹਦੇ ਤੇ ਤੁਰਨਾ ਵੀ ਹੈ, ਅਭਿਆਸ ਕਰਨਾ, ਪ੍ਰੈਕਟੀਕਲੀ ਹੋਵੇ ਗੁਰਸਿੱਖ ਦਾ ਜੀਵਨ। ਕਹਿੰਦੇ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਵੱਡੀ ਭਾਰੀ ਕਿਰਪਾ ਕਰਕੇ ਆਪਣੇ ਸਿੱਖਾਂ ਨੂੰ ਦੱਸਿਆ।
ਗੁਰ ਅਰਜਨ ਵਰਨਨ ਕਰੀ ਅਰਥ ਖਿਆਤ ਪਾ ਲਿਖ।
ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਬਾਣੀ ਨੂੰ ਵਰਣਨ ਕਰਕੇ ਭਾਈ ਗੁਰਦਾਸ ਸਾਹਿਬ ਜੀ ਕੋਲੋਂ ਲਿਖਵਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਮੁੱਢ ਵਿੱਚ, ਪ੍ਰਾਰੰਭ ਵਿੱਚ ਇਸ ਅੰਮ੍ਰਿਤ ਬਾਣੀ ਜਪਜੀ ਸਾਹਿਬ ਨੂੰ ਦਰਜ ਕੀਤਾ।
ਸੁਪਨ ਬਾਤ ਪ੍ਰਗਟ ਕਰੀ ਸਤਿਗੁਰ ਪੂਰਨ ਖਿਆਤ।
ਕਹਿੰਦੇ ਪੰਡਿਤ ਬ੍ਰਿਜ ਲਾਲ ਨੇ ਜੋ ਸੁਪਨੇ ਚ ਵੇਖ ਕੇ ਅਨੁਭਵ ਕੀਤਾ ਸੀ ਉਹ ਸਾਰੇ ਬਚਨ ਕਲਗੀਧਰ ਜੀ ਨੇ ਪ੍ਰਗਟ ਕਰਕੇ ਸੁਣਾ ਦਿੱਤੇ ਹਨ।
ਇਹਾ ਅਰਥ ਵਿਦਤਾ ਸੋ ਲਿਖਿਓ ਜੋ ਸਿੱਖ ਸੁਹਾਤ।
ਉਹ ਸਾਰੇ ਬਚਨ ਇੱਥੇ ਪ੍ਰਗਟ ਕਰਕੇ, ਅਰਥ ਪ੍ਰਗਟ ਕਰਕੇ ਸੁਣਾ ਦਿੱਤੇ ਹਨ ਔਰ ਲਿਖ ਵੀ ਦਿੱਤੇ ਨੇ ਸੋ ਸਾਖੀ ਵਿੱਚ, ਜਿਸ ਨੂੰ ਪੜ੍ਹ ਸੁਣ ਕੇ ਸਿੱਖ ਸ਼ੋਭਨੀਕ ਹੋਣਗੇ।
ਪਾਠਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ।
ਕਹਿੰਦੇ ਹੇ ਭਾਈ, ਜਿਹੜਾ ਇਸ ਕਥਾ ਨੂੰ ਪੜ੍ਹੇਗਾ ਉਹਦੇ ਤੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪੂਰਨ ਕਿਰਪਾ ਹੋਵੇਗੀ, ਸਤਿਗੁਰਾਂ ਦਾ ਪੂਰਨ ਪ੍ਰਤਾਪ ਵਰਤੇਗਾ।
ਦੇਖ ਪੜ੍ਹੇ ਦੇ ਲਿਖ ਸੁਨੇ ਕਰ ਪੂਜਾ ਗੁਰ ਜਾਪ।
ਹੁਣ ਦੱਸਦੇ ਆ ਵੀ ਜੇ ਕੋਈ ਮਾਈ ਭਾਈ ਚਾਹੁੰਦਾ ਕਿ ਸਾਡੇ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਪੂਰਨ ਕਿਰਪਾ ਹੋਵੇ ਤਾਂ ਫਿਰ ਕੀ ਕਰੀਏ? ਕਹਿੰਦੇ ਭਾਈ ਜਪਜੀ ਸਾਹਿਬ ਦੇ ਦਰਸ਼ਨ ਕਰੀਏ। ਦੇਖ ਪਹਿਲਾਂ ਹੈ, ਤਿੰਨ ਤਰੀਕੇ ਦੱਸ ਰਹੇ ਆ, ਜਪਜੀ ਸਾਹਿਬ ਦੇ ਦਰਸ਼ਨ ਕਰਨੇ ਬਾਣੀ ਦੇ, ਪੜ੍ਹੇ ਫਿਰ ਪੜ੍ਹਨਾ, ਫਿਰ ਲਿਖ ਕੇ ਪੋਥੀਆਂ। ਅੱਜ ਕੱਲ੍ਹ ਤਾਂ ਚਲੋ ਪ੍ਰਿੰਟਿੰਗ ਪ੍ਰੈਸਾਂ ਹਨ, ਪਹਿਲਾਂ ਹੱਥੀਂ ਲਿਖ ਕੇ ਗੁਰਬਾਣੀ ਦੀਆਂ ਪੋਥੀਆਂ ਸਿੱਖ ਸਿੱਖਾਂ ਨੂੰ ਤੋਹਫੇ ਵਜੋਂ ਦਇਆ ਕਰਦੇ, ਗਿਫਟ ਵਜੋਂ ਲਿਖ ਕੇ ਗੁਰਬਾਣੀ ਦਿੰਦੇ ਵੀ ਤੁਸੀਂ ਪੜ੍ਹਿਆ ਕਰੋ। ਤੋ ਇਹੋ ਜਿਹੇ ਪ੍ਰੇਮ ਨਾਲ ਕਹਿੰਦੇ ਜਿਹੜਾ ਪੜ੍ਹੇਗਾ, ਦਰਸ਼ਨ ਕਰੇਗਾ ਜਪਜੀ ਸਾਹਿਬ ਦੇ ਔਰ ਲਿਖ ਕੇ ਦੇਵੇਗਾ ਹੱਥੀਂ, ਉਹਨੂੰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਪ੍ਰਾਪਤ ਹੋਵੇਗੀ।
ਕਲ ਯੁਗ ਮੈਂ ਚੋਂ ਵਰਣ ਕੋ ਚਾਰ ਪੰਥ ਕਾ ਜਾਪ।
ਕਲ ਯੁਗ ਦੇ ਵਿੱਚ ਚਾਰ ਪ੍ਰਕਾਰ ਦਾ ਜਾਪ ਹੈ ਚੌ ਵਰਣਾਂ ਨੂੰ। ਵੈਸੇ ਚਾਰੇ ਵਰਣਾਂ ਦੇ ਵੱਖੋ ਵੱਖਰੇ ਜਾਪ ਦੱਸੇ ਆ ਵੀ ਬ੍ਰਾਹਮਣ ਨੇ ਕੀ ਜਪਣਾ, ਖੱਤਰੀ ਨੇ ਕੀ ਜਪਣਾ, ਸ਼ੂਦਰ ਨੇ ਕੀ ਜਪਣਾ, ਵੈਸ਼ ਨੇ ਕੀ ਜਪਣਾ, ਉਹ ਸਾਰੇ ਉਹਨਾਂ ਨੇ ਵੱਖੋ ਵੱਖਰੇ ਜਾਪ ਦੱਸੇ। ਗੁਰੂ ਨਾਨਕ ਸਾਹਿਬ ਦੇ ਘਰ 'ਚ ਐਸਾ ਭੇਦ ਨਹੀਂ ਹੈ। ਹਾਂ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਚਾਰ ਤਰ੍ਹਾਂ ਦਾ ਜਾਪ ਹੈ। ਉਹ ਕੋਈ ਖੱਤਰੀ ਵੀ ਜਪ ਸਕਦਾ, ਬ੍ਰਾਹਮਣ ਵੀ, ਸ਼ੂਦਰ ਵੀ, ਵੈਸ਼ ਵੀ, ਕੋਈ ਵੀ ਵਰਣ ਦਾ ਹੋਵੇ। ਉਹ ਚਾਰ ਤਰ੍ਹਾਂ ਦਾ ਜਿਹੜਾ ਜਾਪ ਹੈ ਉਹ ਕੀ ਹੈ? ਪਰਾ, ਪਛੰਤੀ, ਮੱਧਮਾ ਔਰ ਬੈਖਰੀਏ। ਚਾਰ ਬਾਣੀਆਂ ਦੁਆਰਾ ਜਾਪ ਜਪਣਾ, ਇਹ ਚਾਰ ਬਾਣੀਆਂ ਨੇ, ਪਰਾ, ਪਛੰਤੀ, ਮੱਧਮਾ, ਬੈਖਰੀ। ਉਹ ਚਾਰ ਤਰ੍ਹਾਂ ਦਾ ਜਾਪ ਜਪ ਸਕਦਾ, ਕੋਈ ਵੀ ਵਰਣ ਦਾ ਸੰਬੰਧੀ, ਕਿਸੇ ਵੀ ਵਰਣ ਨਾਲ ਸੰਬੰਧ ਹੋਵੇ ਉਹਦਾ, ਕੋਈ ਵੀ ਗੁਰਸਿੱਖ, ਕੋਈ ਮਾਈ ਹੋਵੇ, ਕੋਈ ਭਾਈ ਹੋਵੇ, ਇਹ ਚਾਰ ਪ੍ਰਕਾਰ ਦਾ ਜਾਪ, ਮੱਧਮਾ ਪਰਾ ਬਸ਼ੰਤੀ ਮੱਧਮਾ ਬੈਖਰੀ, ਇਹਨਾਂ ਚਾਰ ਬਾਣੀਆਂ ਦੁਆਰਾ ਕੋਈ ਵੀ ਜਾਪ ਜਪ ਸਕਦਾ ਗੁਰਬਾਣੀ ਦਾ, ਗੁਰਮੰਤਰ ਦਾ, ਮੂਲ ਮੰਤਰ ਦਾ। ਉਹ ਵਚਨ ਅੱਗੇ ਆਉਣਗੇ, ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ